ओंकार सतनाम कर्ता पुरख निरपाओ निर्वैर अकाल मूरत अजुनी सैपम गुर प्रसाद जप आदि सच जुगादि सच है सच नानक होशी भी सच गली असी चंगिया आचारी बुरिया रिशा कर हैं ते नाड़िया जो सेव है दर खड़िया मैं कीता ना जाता मैं कीता ना जाता हराम खोर हाँ क्या मुँह देसा दुष्ट चोर नानक नीच कहे विचार तानक रूप रहा करतार कंचन नारी मह जियो लुभत है मोह मीठा माया कार मंदर कोड़े खुशी मन खन रस लाया हर प्रभ चित ना आवई क्यों छोटो मेरे खर राया मेरे राम एह नीच कर्म कर मेरे मेरे राम एह नीच कर्म कर मेरे गुणवंता कर कर दया कर कृपा बख्श अवगुण सब मेरे खम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधो हम ऐसे तू वैसा हम पापी तुम पाप खंडन निको ठाकुर देसा माधो हम ऐसे तू वैसा हम पापी तुम पाप खंडन निको ठाकुर देसा परम सम्मान योग जुग जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाए मान होए बैठे गुरमुख प्यारे सतसंगी जनों संध्या वेले दे दीवान दी हाजरी भर के आप जी ने अमृत बचना दा कीर्तन सरवण कीता है सतगुरु कृपा करन असाडे ते कि इस अमृत बचन दी इस कीर्तन दी दात हजूर दा शब्द साडी हिरदे विच वस जाए। चल रही विचार दे अधीन कल सतगुरु की मेहर सदका आपने अरदास विच आए हुए तख्त और इस नाल जितने भी गुरुद्वारे ने उन्हां संबंधी विचार आरंभ कीती सी, क्योंकि असी रोज अरदास विच ए शब्द पढ़ने आ, पंजा तख्तां सरबत गुरुद्वारियां दा ध्यान धर के बोलो जी वाहिगुरु। कल आपने पंजा तख्तां विचों श्रोमणी जो श्री अकाल तख्त साहब ने उन्हां दे संबंधी संखेप जी एक विचार कीती सी कि ए तख्त होंद विच क्यों आया, इस तख्त नूं बनाया किसने, इस तख्त दे अंदर रोजाना दी मर्यादा की है, उस तो इलावा इस तख्त दा गुरु नानक साहब सच्चे पातशाह जी दी संगत लई संगत विच कितना कु वड्डा अदब सत्कार है। देखो जदों आपां गुरु ग्रंथ साहब दी बाणी विचों विचारने आ तख्तां दे संबंधी, ते हजूर ने अमृत बाणी विच इक बचन कीता है जो कल आरंभ कीता सी कि संसार दे तख्त ते बैठन वाले और तख्त समय दी लपेट अंदर आए उन्हां दी खस्ती उन्हां दी होंद खत्म हो गई, ते दातार ने इहो जिहे तख्तां दे दावा करन वाले राजियां महाराजियां संबंधी अमृत बाणी विच इक बचन कहा कि राजे रैयत सिकदार कोई ना रहसियो, हट पटन बाजार हुक्मी तैसियो। इन्हां दे संबंधी दातार ने अमृत बाणी विच कृपा करके कहा ना दान वा ना देव दान वा नरा, न सिद्ध सिद्ध साध का धरा, अष्ट एक दिगर कोई ते शब्द वरते एक तो ही एक तो ही। इसे करके हजूर ने शब्द कह सन कह लगे असली तख्त असली टिकाणा ओ है जिसने कदी बिणस ना नहीं, ते जिन्हां राजियां महाराजियां दे तख्तां दा लोक माण करदे ने मेरे धन गुरु ग्रंथ साहिब दी बाणी ने कहे कि इहो जिहे राजे महाराजे तां उस मालक दे तख्त दे तिकारी ने। हजूर दे बचन आपां पढ़ने आ जांकै वस खान सुल्तान। देखो जांकै वस है सगल जहान, जांका किया सब किछ होए तिस ते ऊपर नाहीं कोहे। कल अकाल दा तख्त जिहदा सदा अटल रहण वाला है, जिहदे उत्ते समें दा प्रभाव नहीं, ते जिथों एक मर्यादा एक सिद्धांत जरूर है कि उत्थे आए कोई बंदे दी पुकार सुनी जांदी है गुरमुखो आओ। अज आपां दूसरा जो साडा तख्त है इस संबंधी आप नाल विचार करनी है, इस दे इतिहास संबंधी इत्थे गुरु जी ने की कौतक कीते ने, ते इस तख्त दा प्रबंध किवें चलिया ते हुण किवें चल रहा। संखेप जिही वैसे तख्तां दी विचार होगी, करो किरपालता साध संगत अज उस कलगी धर जी दे उस पवित्र अस्थान ते अपनी सुरत नूं इकागर करके कदी टिकाइए जिथे हजूर दी आमद भी होइए, ते केवल आगमन नहीं धन गुरु गोबिंद राय ने जिन्हां नूं अदब नाल उस धरती दे लोग बाला प्रीतम कहिंदे सन, उस बाला प्रीतम ने किन्ने कु चोज कीते ते केड़े केड़े उस थां ते अज भी अस्थान ने जो गुरु नानक साहब दे घर विचों रहमतां मिलियां ने। करो किरपालता साध संगत आप जितने भी आए हो इकाग्रता दी दात बख्श दे गुरु बख्शी फतेह प्रवान करो जी। वाहिगुरु जी का खालसा वाहिगुरु जी की फतेह। असी दूसरे तख्त नूं शब्द वरतने आ कि श्री हरिमंदर साहिब पटना साहिब, ते शहर पटना शहर है ਸਹਿਬ ਸ਼ਬਦ ਆਪਾਂ ਤਾਂ ਵਰਤਨੇ ਆ ਕਿਉਂਕਿ ਉਸ ਸ਼ਹਿਰ ਨੂੰ ਮੇਰੇ ਸਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ। ਥੋੜਾ ਜਿਹਾ ਮੈਂ ਸੰਖੇਪ ਵਿੱਚ ਇਸ ਸ਼ਹਿਰ ਦੇ ਪਿਛੋਕੜ ਦੀ ਸਾਂਝ ਆਪ ਨਾਲ ਕਰਨੀ ਚਾਹੁੰਦਾ ਤੇ ਫਿਰ ਆਉਣਾ ਇਸ ਤਖਤ ਦੇ ਸੰਬੰਧੀ। ਸਭ ਤੋਂ ਪਹਿਲੀ ਗੱਲ ਕਿ ਇਸ ਸ਼ਹਿਰ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਇਉਂ ਕਹਿ ਲਵੋ, ਸਿਆਣੇ ਵਿਦਵਾਨ ਕਹਿੰਦੇ ਨੇ ਈਸਾ ਸੰਨ ਆਰੰਭ ਹੋਣ ਤੋਂ ਪਹਿਲਾਂ ਤਕਰੀਬਨ 500 ਸਾਲ ਉਸ ਈਸਾ ਸੰਨ ਤੋਂ ਪੁਰਾਣਾ ਇਹ ਸ਼ਹਿਰ ਹੈ। ਇਸ ਸ਼ਹਿਰ ਨੂੰ ਪੁਸ਼ਪਾਪੁਰੀ ਵੀ ਕਿਹਾ ਜਾਂਦਾ ਸੀ, ਇਹਨੂੰ ਪਦਮਾਵਤੀ ਵੀ ਕਿਹਾ ਜਾਂਦਾ ਸੀ, ਇਸ ਸ਼ਹਿਰ ਨੂੰ ਗੁਰੂ ਕੇ ਪਿਆਰਿਓ ਕੁਸਮਪੁਰ ਵੀ ਕਿਹਾ ਜਾਂਦਾ ਰਿਹਾ ਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਕਿ ਪਟਨੇ ਸ਼ਹਿਰ ਦੇ ਤਕਰੀਬਨ 22 ਨਾਂ ਵੱਖ ਵੱਖ ਵਾਰੀ ਚੇਂਜ ਹੋਏ। 22 ਵੱਖ ਵੱਖ ਨਾਂ ਸਨ ਇਸ ਸ਼ਹਿਰ ਦੇ। ਇਸ ਸ਼ਹਿਰ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਰਿਹਾ ਤੇ ਜਦੋਂ ਇਸ ਨੂੰ ਪਾਟਲੀ ਪੁੱਤਰ ਕਿਹਾ ਜਾਂਦਾ ਸੀ ਉਦੋਂ ਇਸ ਸ਼ਹਿਰ ਦਾ ਢਾਂਚਾ ਕੀ ਹੋ ਗਿਆ ਸੀ? ਕਿਉਂਕਿ ਆਪਾਂ ਤਖਤ ਦੀ ਵਿਚਾਰ ਕਰਨੀ ਹੈ ਤੇ ਮੈਂ ਯਤਨ ਕਰ ਰਿਹਾ ਕਿ ਸੰਖੇਪ ਜੀ ਸਾਨੂੰ ਇੰਨੀ ਕੁ ਜ਼ਰੂਰ ਨੌਲੇਜ ਹੋ ਜਾਏ ਕਿ ਜਿਸ ਨੂੰ ਅਸੀਂ ਦੂਜਾ ਤਖਤ ਮੰਨੇ ਹਾਂ ਇਸ ਸ਼ਹਿਰ ਦੀ, ਇਸ ਤਖਤ ਦੀ ਹੋਂਦ ਕੀ ਹੈ ਤੇ ਇੱਥੇ ਕਿਹੜੇ ਕਿਹੜੇ ਗੁਰੂ ਧਾਮ ਨੇ? ਇਸ ਸ਼ਹਿਰ ਨੂੰ ਹੁਣ ਦੋ ਸ਼ਬਦ ਵਰਤੇ ਜਾਂਦੇ ਨੇ, ਇੱਕ ਨੂੰ ਪਟਨਾ ਸ਼ਹਿਰ ਕਹਿੰਦੇ ਨੇ ਤੇ ਇੱਕ ਨੂੰ ਪਟਨਾ ਜੰਕਸ਼ਨ ਕਿਹਾ ਜਾਂਦਾ ਹੈ। ਜਿਹੜਾ ਨਵਾਂ ਪਟਨਾ ਹੈ ਉਹਨੂੰ ਪਟਨਾ ਜੰਕਸ਼ਨ ਕਹਿੰਦੇ ਨੇ ਤੇ ਜਿੱਥੇ ਹਜ਼ੂਰ ਦੀ ਆਮਦ ਹੋਈ ਉਹਨੂੰ ਪਟਨਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਸੀ ਤੇ ਇੱਥੇ ਰਵਾਇਤ ਹੈ ਵੀ ਇਹਦਾ ਨਾਮ ਪਾਟਲੀ ਪੁੱਤਰ ਕਿਉਂ ਪੈ ਗਿਆ? ਕਹਿੰਦੇ ਨੇ ਇੱਕ ਇਸ ਸ਼ਹਿਰ ਨੂੰ ਸਭ ਤੋਂ ਪਹਿਲਾਂ ਆਬਾਦ ਕਰਨ ਵਾਲੇ ਰਾਜੇ ਦਾ ਨਾਮ ਹੈ ਆਜ਼ਾਦ ਸ਼ਤਰੂ। ਆਜ਼ਾਦ ਸ਼ਤਰੂ ਨੇ ਇਸ ਸ਼ਹਿਰ ਨੂੰ ਆਬਾਦ ਕੀਤਾ, ਸਮੇਂ ਨੇ ਕਰਵਟ ਲਈ, ਇਸ ਸ਼ਹਿਰ ਦਾ ਬਾਦਸ਼ਾਹ ਜਾਂ ਇਸ ਸ਼ਹਿਰ ਦਾ ਰਾਜਾ ਬਣਿਆ ਪਤਰਕ। ਉਹਦੀ ਪਿਆਰੀ ਰਾਣੀ ਦਾ ਨਾਮ ਸੀ ਪਾਟਲਾ ਤੇ ਉਹਨੇ ਆਪਣੀ ਰਾਣੀ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਰੱਖ ਦਿੱਤਾ ਪਾਟਲੀ ਪੁੱਤਰ। ਚੰਦਰ ਗੁਪਤ ਮੌਰੀਆ ਦੇ ਵੇਲੇ ਇਸ ਸ਼ਹਿਰ ਨੂੰ ਜਦੋਂ ਸਿਆਣੇ ਵਿਦਵਾਨਾਂ ਨੂੰ ਪੜ੍ਹਿਆ ਉਹ ਕਹਿੰਦੇ ਨੇ ਇਹ ਸ਼ਹਿਰ ਉਸ ਵੇਲੇ 9 ਮੀਲ ਲੰਮਾ ਸੀ ਤੇ 1.5 ਮੀਲ ਚੌੜਾ ਸੀ। 9 ਮੀਲ ਲੰਬਾਈ ਵਿੱਚ ਤੇ 1.5 ਮੀਲ ਚੌੜਾਈ ਵਿੱਚ ਸੀ ਪਾਟਲੀ ਪੁੱਤਰ। ਤਵੱਜੋ ਦਿਆ ਜੇ, ਇਸ ਸ਼ਹਿਰ ਦੇ 4 ਚੁਫੇਰੇ ਇੱਕ ਪੱਕੀ ਦੀਵਾਰ ਸੀ, ਉਸ ਦੀਵਾਰ ਦੇ ਨਾਲ 570 ਬੁਰਜ ਸਨ। ਇਸ ਸ਼ਹਿਰ ਦੇ 64 ਮੇਨ ਦਰਵਾਜ਼ੇ ਸਨ ਜਿਨ੍ਹਾਂ ਰਾਹੀਂ ਇਹਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ। ਇਸ ਸ਼ਹਿਰ ਦੇ 4 ਚੁਫੇਰੇ ਇੱਕ ਡੂੰਘੀ ਖਾਈ ਹੁੰਦੀ ਸੀ ਤੇ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਜੋ ਈਸਾ ਸੰਨ ਤੋਂ ਵੀ 500 ਸਾਲ ਪਹਿਲਾਂ ਦੀ ਘਟਨਾ। ਇਹਦੇ 570 ਬੁਰਜ ਨੇ, 4 ਚੁਫੇਰੇ ਪੱਕੀ ਦੀਵਾਰ ਹੈ, 64 ਇਹਦੇ ਮੇਨ ਦਰਵਾਜ਼ੇ ਨੇ, ਇਹਦੇ 4 ਚੁਫੇਰੇ ਇੱਕ ਖਾਈ ਸੀ, ਉਹ ਖਾਈ 60 ਫੁੱਟ ਡੂੰਘੀ ਸੀ ਤੇ 45 ਫੁੱਟ ਉਹ ਖਾਈ ਚੌੜੀ ਸੀ। ਇਸ ਸ਼ਹਿਰ ਦੇ 4 ਚੁਫੇਰੇ ਤੇ ਇਹ ਉਹ ਸ਼ਹਿਰ ਹੈ ਜਿਹਦੇ ਵਿੱਚ ਮਹਾਤਮਾ ਬੁੱਧ ਦੇ ਵੀ ਚਰਨ ਪਏ ਸਨ ਤੇ ਇਹ ਰਵਾਇਤ ਹੈ ਉੱਥੋਂ ਦੇ ਲੋਕਾਂ ਦੀ ਕਿ ਜਦੋਂ ਮਹਾਤਮਾ ਬੁੱਧ ਦੇ ਚਰਨ ਪਏ ਤੇ ਉਹਨਾਂ ਨੇ ਇਸ ਸ਼ਹਿਰ ਵਿੱਚ ਰੁਕ ਕੇ 3 ਗੱਲਾਂ ਕਹੀਆਂ ਸਨ। ਕਹਿਣ ਲੱਗੇ ਇਸ ਸ਼ਹਿਰ ਵਿੱਚ ਪਾਣੀ ਵੀ ਰਹੇਗਾ, ਇਸ ਸ਼ਹਿਰ ਵਿੱਚ ਕਹਿਣ ਲੱਗੇ ਅੱਗ ਵੀ ਰਹੇਗੀ ਤੇ 3 ਇੱਕ ਗੱਲ ਕਹੀ ਸੀ ਇਹ ਸ਼ਹਿਰ ਫੁੱਟ ਫੁੱਟ ਦਾ ਵੀ ਸ਼ਿਕਾਰ ਰਹੇਗਾ ਪਰ ਫਿਰ ਵੀ ਇਹ ਖੁਸ਼ਹਾਲ ਰਹੇਗਾ। 3 ਸ਼ਬਦ ਉਹਨਾਂ ਦੀ ਰਵਾਇਤ ਹੈ। ਦੂਸਰੀ ਇਹ ਵੀ ਰਵਾਇਤ ਹੈ ਕਿ ਇਸ ਸ਼ਹਿਰ ਦੇ ਅੰਦਰ ਜੈਨੀਆਂ ਦਾ 3ਰਾ ਮਹਾਨ ਸਮਾਗਮ ਹੋਇਆ ਸੀ। ਇਸ ਸਮਾਗਮ ਦੇ ਵਿੱਚ ਤਕਰੀਬਨ 20,000 ਜੈਨੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਸੀ। ਬਹੁਤ ਵੱਡਾ ਇਹ ਸਮਾਗਮ ਸੀ ਜੈਨ ਮਤ ਦਾ। ਦੂਸਰੀ ਇਹ ਵੀ ਰਵਾਇਤ ਹੈ ਕਿ ਬੋਧੀਆਂ ਦਾ ਇੱਥੇ 2ਰਾ ਮਹਾਨ ਸਮਾਗਮ ਹੋਇਆ ਸੀ ਜਿਸ ਦੀ ਪ੍ਰਧਾਨਗੀ ਮਹਾਰਾਜਾ ਅਸ਼ੋਕ ਨੇ ਕੀਤੀ ਸੀ ਤੇ ਉਸ ਸੰਮੇਲਨ ਤੋਂ ਬਾਅਦ, ਉਸ ਸਮਾਗਮ ਤੋਂ ਬਾਅਦ ਜਿਤਨੇ ਵੀ ਬਾਹਰਲੇ ਮੁਲਕਾਂ ਵਿੱਚ ਬੋਧ ਮਤ ਫੈਲਿਆ ਉਸ ਪਾਟਲੀ ਪੁੱਤਰ ਦੇ ਹੋਏ ਸਮਾਗਮ ਤੋਂ ਬਾਅਦ ਰਾਜਾ ਅਸ਼ੋਕ ਨੇ ਬੋਧੀ ਭਿਕਸ਼ੂਆਂ ਨੂੰ ਬਾਹਰ ਭੇਜਿਆ। ਉਹ ਆਪ ਰਾਜਾ ਸੀ ਤੇ ਇੱਕ ਅਰਜ਼ ਕਰਾਂ ਕਿਉਂਕਿ ਸਮਾਂ ਉਸ ਤਰ੍ਹਾਂ ਕੁਝ ਦਿਨ ਉਹੋ ਜਿਹੇ ਨੇ नहीं तो एक जरूर बेनती करनी है, जितने भी धर्म प्रफुल्लित हुए ने, कल भी अर्ज की सी, उन्हां विच राज भाग का बहुत वड्डा योगदान। जे किते राजा अशोक बुद्ध मत नूं ग्रहण ना करदा ते शायद अज बाहरले मुल्कां विच इस मत का बोलबाला ना मिलता। जैनियां नूं, जैन मत नूं राजियां महाराजियां ने धारण किया, प्रफुल्लित होए है। कभी तक कि सनातन धर्म नूं हिंदू राजियां ने प्रफुल्लित किया, ईसाई मत नूं भी प्रफुल्लित किया गया बादशाहां वल्लों। मुसलमाना ने भी जितने बादशाह है उन्होंने इस्लाम की गल की, यह गल वक्री के कुछ कुदे प्रचारण का तरीका जिहड़ा है वह जोर जबर ते जुल्म वाला सी। खैर, मैं अपने विषय वल आना चाहना, सिर्फ इस शहर के संबंधी थोड़ी जी जानकारी आप नाल सांझी करके, भावां कि इहदा तख्त नाल कोई संबंध नहीं, कि राजा अशोक की प्रधानगी विच बोधियां का सम्मेलन होया। उदों बाद राजा अशोक ने बोधियां नूं वक् वक् थावां ते प्रचार कर ली भेजे। देखो, दो महान विद्वाना का नाम आम तौर पर हिंदुस्तान की धरती से लिया जाता है। एक अर्थशास्त्री होया बड़ा महान, उन्हूं कहा जाता है कोटल्ले, उन्हें अर्थशास्त्र लिखे, तो जदों उस अर्थशास्त्र नूं वो लिखता है तो कहिंदे ओ यही पाटली पुत्र की पटने की धरती थी जिथे एडे वड्डे महान अर्थशास्त्री ने अर्थशास्त्र का ग्रंथ लिखिया। उस तो बाद जदों किते व्याकरण की गल चलती, भावें कोई पंजाबी दी व्याकरण की गल करे, भावें कोई हिंदी की गल करे, भावें कोई संस्कृत की गल करे, किसी भी व्याकरण के ज्ञाता नूं पुछियो ते सब तो पहला जिहड़ा व्याकरण का महान व्याख्याकार है ना, वह पाणिनी नूं मन्निया जांदा है। शायद आप जी ने नाम पहला सुनिया होवे कि पाणिनी ऋषि जिहड़ा है, कुछ पन्नी भी कहिंदे ने, कहिंदे ने इहने संस्कृत की व्याकरण नियत कीती सी। इहने अठ हिस्सियां विच अठ अध्याय वख वख रच के संस्कृत की व्याकरण संस्कृत की व्याकरण कायम कीती, ते उस व्याकरण के ग्रंथ नूं अष्ट अध्यायी कहा जांदा है, ते गुरु साहब ने उस ग्रंथ का बाणी विच जिक्र भी कीता है। मैं हैरान होया, भावां असीं बाणी विचों पढ़ने आ, कोई पढ़ता सहसा कृता, कोई पढ़े पुराना पुराना, देखो सहस्कृति संस्कृति नहीं। मैं अर्ज भी की जो इतने सहस्कृति श्लोकों की व्याख्या आरंभ की, वो एक प्रकृतक एक साध भाखा है, संस्कृति नहीं आप कह सकते। पर अष्ट दिहाई पन्नी ऋषि ने ये अठ वक् वक् अध्याय बना के उन्होंने संस्कृत की व्याकरण कायम कर दिती, ते गुरु साहब ने एक तुक कही, ते बड़ी बारी जदों बाणी विच पढ़नी, कई बारी कई तुकां दे अर्थ नहीं वेखे हुंदे, ते मन विच आउणा भी इहदे अर्थ की होणगे। अष्ट साज साज पुराण सोधै करें वेद अभ्यास। हुण जदों अष्ट साज साज की गल आउणी ना, हुण बाणी विच जदों खट शब्द आउंदा उदों बड़ी जल्दी समझ पै जांदी है वी छे शास्त्रां दी गल है। खट दा अर्थ है छे। जदों बाणी विच आउंदा है ना चार पुकारा ना तू माने, ते असन चे ध्यान सुर जांदा सी भी इहदा अर्थ है चार वेद। जदों आउंदा दस अठे ते उदों भी ध्यान तुर जाना भी हजूर ने इहदा अठारह पुराणा का जिक्र किया, दस ते अठ अठारह पुराण। तवज्जो दिओ थोड़ी जी, देखो जदों चार शब्द आउंदा चार पुकारा ना तू माने, कहन लगे खट पी एका बात बखाने, दस अस्थी मिल एको कहया, दस ते अस्थी दस ते अठ अठारह पुराण, चार वेद छे शास्त्र। ते एक तुक बाणी विच बड़ी बारी आउंदी असठ असर तीर्थ सगल पुन, हुण अठ पहला लगा सठ पिछे लगा, इहदा अर्थ की? ते आपां सोचांगे भी साहिब ने कहा अठ सठ, अठ ते सठ हुंदे ने अठाठ, ते जिथे असर शब्द आ जाए ना, भावें तीर्थ नाम ही आवे ते चेते रखी उते असरदार ते अठाठ तीरथ। बड़ी बड़ी ये तुक पढ़ी के अष्ट साज साज सोधै। देखो बंदे अठ साज का अर्थ है कि अष्ट अध्यायी पन्नी की जिहड़ी व्याकरण है उहनू लै के वेदां ते पुराणां का अभ्यास पिया करना है। इहदा मतलब कि अष्ट अध्यायी का जिक्र गुरु नानक साहब ने भी किया है। वैसे एक बहुत वखरा विषय, बड़े तुहाडे विच पढ़े लिखे सज्जन, मैनूं एक गल दी खुशी है कि जदों पुस्तकां पढ़न वाले सज्जन को मिलदे ने ਤੇ ਉਹਨਾਂ ਦੇ ਕੋਲ ਬੈਠ ਕੇ ਜਦੋਂ ਕਥਾ ਕਰੀਏ ਤੇ ਰਸ ਕੁਝ ਹੋਰ ਹੀ ਬਣਦਾ। ਫਰਕ ਹੈ ਨਾ। ਬੜੇ ਸਿਆਣੇ ਸਿਆਣੇ ਸੱਜਣ ਵੀ ਬੈਠੇ ਨੇ, ਗੁਰਮੁਖੀ ਲਿਪੀ ਦੀ ਆਪਾਂ ਗੱਲ ਕਰਨੀ ਜੇ ਕਿਤੇ ਵੇਖੋ, ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਆ ਗਈਆਂ ਨੇ ਭਾਸ਼ਾ ਵਿਗਿਆਨ ਦੇ ਨਾਲ ਸੰਬੰਧਿਤ, ਪਰ ਡਾਕਟਰ ਜੀ ਪੀ ਸਿੰਘ ਉਹਨਾਂ ਦੀ ਕਿਤਾਬ ਗੁਰਮੁਖੀ ਲਿਪੀ ਦਾ ਇਤਿਹਾਸ ਸਨ 1948 ਦੇ ਕਰੀਬ ਉਹਨਾਂ ਨੇ ਪੁਸਤਕ ਲਿਖੀ ਹੈ। ਜੇ ਕਿਤੇ ਮਿਲੇ ਤੇ ਮੈਂ ਸਿਫਾਰਿਸ਼ ਕਰਾਂਗਾ ਸੱਜਣਾ ਨੂੰ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹਿਓ। ਹੈਰਾਨ ਹੋਇਆ, ਉਹ ਕਹਿੰਦੇ ਨੇ ਜਿਹੜੇ ਆਪਾਂ ਅੱਖਰ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਦੇ 1, 2, 3 ਪੰਨੇ, ਉਹ ਕਹਿੰਦੇ ਨੇ ਇਹਨਾਂ ਅੱਖਰਾਂ ਦਾ ਜਨਮ ਜਿਹੜਾ, ਅੰਕਾਂ ਦਾ ਜਨਮ ਵੀ ਅੱਖਰਾਂ ਵਿੱਚੋਂ ਹੋਇਆ। ਧਿਆਨ ਦਿਆ ਜੇ ਕਿ ਆਪ ਈੜੀ ਪੜ੍ਹਦੇ ਹੋ, ਈੜੀ ਜਦੋਂ ਲਿਖਣੇ ਆ ਤੇ ਕਿਤੇ ਗੁਰਮੁਖੀ ਵਿੱਚ ਆਏ ਜਦੋਂ ਆਪਾਂ ਅੰਕਾਂ ਨੂੰ ਪੜ੍ਹੀਏ, ਏਕਾ ਪੜ੍ਹਨੇ ਆ ਤੇ ਈੜੀ ਤੇ ਏਕੇ ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਆਪਾਂ ਜਦੋਂ 2 ਲਿਖਦੇ ਹਾਂ, ਵੈਸੇ ਮੇਰਾ ਇਹ ਵਿਸ਼ਾ ਨਹੀਂ ਹੈ ਤੇ ਪੜ੍ਹਾਉਣ ਵਾਲੇ ਜਿਹੜੇ ਟੀਚਰ ਨੇ ਉਹਨਾਂ ਦਾ ਵਿਸ਼ਾ ਵੀ ਜਦ ਅਸੀਂ 2 ਲਿਖਣੇ, ਕਦੀ ਦੇਖੋ ਆਪਾਂ 2 ਲਿਖੀਏ ਅੰਕਾਂ ਵਿੱਚ ਤੇ ਗੁਰਮੁਖੀ ਵਿੱਚ ਆਏ ਦੱਦੇ ਨੂੰ ਪਾਇਓ, ਦੱਦੇ ਦੀ ਤੇ 2 ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਲਿਖਦੇ ਹਾਂ ਤੱਤਾ, ਤੱਤੇ ਦੀ ਤੇ 3 ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਪਾਉਂਦੇ ਹਾਂ ਚੱਚਾ ਘੁੰਡੀ ਪਾ ਕੇ, ਕਦੀ ਧਿਆਨ ਦਿਆ ਦਿਓ ਉਦੋਂ 4 ਦੀ ਸ਼ਕਲ ਬਣਦੀ। ਜਦੋਂ ਆਪਾਂ ਗੁਰਮੁਖੀ ਚ ਪੜ੍ਹਨੇ ਆ ਪੱਪਾ ਅੱਖਰ ਤੇ ਪੱਪੇ ਤੇ 5 ਦੀ ਸ਼ਕਲ ਜਿਹੜੀ ਉਹ ਇੱਕੋ ਜਿਹੀ। ਜਦੋਂ ਆਪਾਂ ਛੱਛਾ ਪਾਉਂਦੇ ਹਾਂ ਤੇ ਕਦੀ ਦੇਖੋ ਸ਼ਕਲਾਂ ਉਹਨਾਂ ਨੇ ਤਕਰੀਬ ਕਰੀਬ ਇਹਨਾਂ ਸਾਰੇ ਅੱਖਰਾਂ ਨੂੰ ਅੰਕਾਂ ਦੀ ਪਦੈਸ਼ ਇਹ ਗੁਰਮੁਖੀ ਅੱਖਰ ਕਹੇ। ਖੈਰ ਧਿਆਨ ਦਿਆ ਜੇ ਗੁਰਮੁਖੋ, ਸਤਿਗੁਰੂ ਨੇ ਉਸ ਪੰਨਣੀ ਦਾ ਵੀ ਜ਼ਿਕਰ ਕੀਤਾ ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਸਭ ਤੋਂ ਵੱਡਾ ਅਰਥ ਸ਼ਾਸਤਰੀ ਕੋਟਲਿਆ, ਉਹਨੇ ਅਰਥ ਸ਼ਾਸਤਰ ਲਿਖਿਆ ਪਾਤਲੀ ਪੁੱਤਰ ਵਿੱਚ। ਪਾਨਣੀ ਰਿਸ਼ੀ ਨੇ ਜਦੋਂ ਅਸ਼ਟ ਅਧਿਆਈ ਉਹਨੇ ਸੰਸਕ੍ਰਿਤ ਦੀ ਵਿਆਕਰਨ ਤਿਆਰ ਕੀਤੀ ਹੈ ਤੇ ਉਹ ਵੀ ਉਹਨੇ ਪਾਤਲੀ ਪੁੱਤਰ ਦੀ ਧਰਤੀ ਤੇ ਤਿਆਰ ਕੀਤੀ ਸੀ। ਔਰੰਗਜ਼ੇਬ ਮੁਗਲਾਂ ਦਾ ਸਮਾਂ ਜਦੋਂ ਹੁੰਦਾ, ਕੁਝ ਕੁ ਸਮੇਂ ਲਈ ਜਦੋਂ ਆਪਾਂ ਚੰਦਰ ਗੁਪਤ ਦਾ ਇਤਿਹਾਸ ਪੜ੍ਹਨੇ ਹਾਂ, ਉਸ ਵਿੱਚ ਪਟਨੀ ਸ਼ਹਿਰ ਦਾ ਜ਼ਿਕਰ ਕਈ ਥਾਵਾਂ ਤੇ ਸੰਸਕ੍ਰਿਤ ਗ੍ਰੰਥਾਂ ਵਿੱਚ ਮਿਲਦਾ। ਜਦੋਂ ਔਰੰਗਜ਼ੇਬ ਦਾ ਸਮਾਂ ਹੈ, ਇਸ ਸ਼ਹਿਰ ਦਾ ਨਾਮ ਚੇਂਜ ਹੋਇਆ ਸੀ, ਕੁਝ ਸਮੇਂ ਲਈ ਨਾਮ ਰੱਖਿਆ ਸੀ ਇਹਦਾ ਅਜ਼ੀਮਾਬਾਦ। ਕਿਉਂ? ਔਰੰਗਜ਼ੇਬ ਨੇ ਆਪਣੇ ਪੋਤੇ ਨੂੰ ਇੱਥੋਂ ਦਾ ਗਵਰਨਰ ਬਣਾ ਕੇ ਜਦੋਂ ਭੇਜਿਆ ਤੇ ਉਹਦਾ ਨਾਮ ਸੀ ਅਜ਼ੀਮ, ਤੇ ਔਰੰਗਜ਼ੇਬ ਦੇ ਪੋਤੇ ਦੇ ਨਾਮ ਤੇ ਜਿਹੜਾ ਪਾਤਲੀ ਪੁੱਤਰ ਸੀ, ਕਦੀ ਜਿਸ ਸ਼ਹਿਰ ਨੂੰ ਕਦੀ ਪੁਸ਼ਪਪੁਰ ਕਿਹਾ ਜਾਂਦਾ ਸੀ, ਜਿਹਨੂੰ ਪਦਮਾਵਤੀ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਯੂਨਾਨੀਆਂ ਨੇ ਆਪਣੇ ਆਪ ਨਾਮ ਦਿੱਤੇ, ਤੇ ਜਦੋਂ ਸਮਾਂ ਆਇਆ ਔਰੰਗਜ਼ੇਬ ਦਾ ਉਹਦੇ ਪੋਤੇ ਦੇ ਨਾਮ ਤੇ ਅਜ਼ੀਮਾਬਾਦ ਵੀ ਰੱਖਿਆ। ਪਰ ਜੋ ਆਪਾਂ ਅੱਜ ਪੜ੍ਹਨੇ ਹਾਂ, ਆਮ ਤੌਰ ਤੇ ਲੋਕ ਸ਼ਬਦ ਪਟਨਾ ਸ਼ਹਿਰ ਤੇ ਪਟਨਾ ਜੰਕਸ਼ਨ ਕਹਿੰਦੇ ਨੇ, ਪਰ ਸਿੱਖ ਦੇ ਸਾਹਮਣੇ ਜਦੋਂ ਇਹ ਸ਼ਹਿਰ ਆਉਂਦਾ ਤੇ ਕੁਦਰਤੀ ਤੌਰ ਤੇ ਇਹਦੇ ਖਿਰਦੇ ਦੀ ਭਾਵਨਾ ਨਾ ਸ਼ਹਿਰ ਕਹਿੰਦੀ ਹੈ ਨਾ ਜੰਕਸ਼ਨ ਕਹਿੰਦੀ ਹੈ, ਇੱਕੋ ਖਿਰਦੇ ਵਿੱਚੋਂ ਆਵਾਜ਼ ਨਿਕਲਦੀ ਹੈ ਪਟਨਾ ਸਾਹਿਬ। ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਗੁਰਸਿੱਖਾਂ ਦਾ ਸਿੱਖ ਪੰਥ ਦਾ ਇਹ ਦੂਜਾ ਤਖ਼ਤ ਹੈ। ਇਸ ਤਖ਼ਤ ਨੂੰ ਜਦੋਂ ਪੜ੍ਹੀਏ, ਆਓ ਮੈਂ ਇਸ ਦੇ ਗੁਰੂ ਇਤਿਹਾਸ ਨਾਲ ਸੰਬੰਧਿਤ ਆਪ ਨਾਲ ਵਿਚਾਰ ਕਰਨੀ ਚਾਹੁੰਦਾ। ਸੰਨ 1504 ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਇਸ ਪਵਿੱਤਰ ਇਸ ਸ਼ਹਿਰ ਦੇ ਅੰਦਰ ਪਏ। ਸਿੱਖ ਵਿਦਵਾਨ ਕਹਿੰਦੇ ਨੇ ਪੱਛਮੀ ਦਰਵਾਜ਼ੇ ਰਾਹੀਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਸ਼ਹਿਰ ਦੇ ਅੰਦਰ ਪ੍ਰਵੇਸ਼ ਕੀਤਾ ਸੀ। ਦੇਖੋ ਆਰੰਭ ਤੋਂ ਲੈ ਕੇ ਹੁਣ ਤੱਕ ਦਾ ਸੰਖੇਪ ਜਿਹਾ ਇਤਿਹਾਸ ਆਪ ਨਾਲ ਸਾਂਝਾ ਕਰਨਾ। ਗੁਰੂ ਨਾਨਕ ਸਾਹਿਬ ਜਦੋਂ ਸੰਨ 1504 ਵਿੱਚ ਇਸ ਸ਼ਹਿਰ ਅੰਦਰ ਪ੍ਰਵੇਸ਼ ਕਰਦੇ ਨੇ ਤੇ ਸ਼ਹਿਰ ਤੋਂ ਬਾਹਰ ਹਜ਼ੂਰ ਨੇ ਆਪਣਾ ਟਿਕਾਣਾ ਲਾਇਆ ਸੀ। ਇੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਜੋ ਜਨਮ ਸਾਖੀਆਂ ਵਿੱਚ ਬਚਨ ਆਉਂਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਬੈਠਿਆ ਦੇਖਿਆ ਵੀ ਕੁਝ ਲੋਕ ਐਸ਼ੋ ਇਸ਼ਰਤ ਵਿੱਚ ਖਰਚਿਤ ਨੇ, ਕੁਝ ਲੋਕ ਜਿਹੜੇ ਨੇ ਲਿਖ ਰਹੇ ਨੇ, ਕੁਝ ਪੜ੍ਹ ਰਹੇ ਨੇ, ਕੋਈ ਕਾਰੋਬਾਰ ਕਰ ਰਹੇ ਨੇ। ਤੇ ਉਹਨੇ ਇੱਕ ਬਚਨ ਕੀਤਾ ਸੀ, ਦਾਤਾ ਇਹ ਅਮੋਲਕ ਸਰੀਰ ਹੈ, ਇਹਦੀ ਕੀਮਤ ਕੋਈ ਨਹੀਂ, ਪਰ ਕੀ ਕਾਰਨ ਕਿ ਸਾਰੇ ਲੋਕ ਇਹਦੀ ਕਦਰ ਕਿਉਂ ਨਹੀਂ ਜਾਣਦੇ। ਸਾਹਿਬ ਨੇ ਸ਼ਬਦ ਕਹਿ ਸਨ, ਮਰਦਾਨਿਆ ਚੇਤੇ ਰੱਖੀ ਇਹ ਅਮੋਲਕ ਹੀਰਾ ਮਿਲਿਆ ਸਭ ਨੂੰ ਵੇ, ਪਰ ਜ਼ਰੂਰੀ ਨਹੀਂ
ਕਿ ਜਿਨ੍ਹਾਂ ਨੂੰ ਖੀਰਾ ਮਿਲ ਜਾਏ ਉਹਨਾਂ ਨੂੰ ਖੀਰੇ ਦੀ ਕਦਰ ਵੀ ਹੋਵੇ। ਕਦਰ ਕੇਵਲ ਉਹ ਜਾਣਨਗੇ ਜਿਹੜੇ ਪਾਰਖੂ ਹੋਣਗੇ। ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਕਬੀਰ ਸਾਹਿਬ ਨੇ ਇੱਕ ਬਚਨ ਕਹਿਣ ਲੱਗੇ, ਅੱਖਾਂ ਤੋਂ ਅੰਨਾ ਬੰਦਾ ਤੁਰਿਆ ਜਾਂਦਾ ਤੇ ਉਹਦੇ ਰਸਤੇ ਦੇ ਵਿੱਚ ਕੀਮਤੀ ਮੋਤੀ ਵਿਖਰੇ ਨੇ, ਉਸ ਅੰਨੇ ਨੂੰ ਨਜ਼ਰ ਨਹੀਂ ਆਉਂਦਾ, ਪੈਰਾਂ ਦੀਆਂ ਤਲੀਆਂ ਤੇ ਹੀਰੇ ਚੁੱਭਦੇ ਨੇ, ਮੋਤੀ ਚੁੱਭਦੇ ਨੇ। ਉਹਦੇ ਵਾਸਤੇ ਮੋਤੀ ਹੀਰਿਆਂ ਦੀ ਕੋਈ ਕੀਮਤ ਨਹੀਂ, ਉਹਦੇ ਵਾਸਤੇ ਧਰਤੀ ਤੇ ਵਿਕਰੇ ਹੋਏ ਛੋਟੇ ਛੋਟੇ ਪੱਥਰ ਨੇ। ਸਾਹਿਬ ਨੇ ਸ਼ਬਦ ਕਿਹਾ, ਕਹਿਣ ਲੱਗੇ ਹੀਰੇ ਦੀ ਪਰਖ ਵੀ ਅੱਖਾਂ ਵਾਲੇ ਨੂੰ ਨਹੀਂ, ਪਰ ਅੱਖਾਂ ਵਾਲੇ ਦਾ ਅਰਥ ਇਹ ਨਹੀਂ ਕਿ ਜਿਹੜਾ ਕੇਵਲ ਦੇਖਦਾ ਹੈ, ਇੱਥੇ ਅੱਖਾਂ ਵਾਲੇ ਦਾ ਅਰਥ ਹੈ ਜਿਹੜਾ ਹੀਰੇ ਦਾ ਪਾਰਖੂ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹਿਣ ਲੱਗੇ, ਕਬੀਰ ਮਾਰਗ ਮੋਤੀ ਬਿਥਰੇ ਅੰਧਾ ਨਿਕਸ਼ੋ ਆਏ, ਪਰ ਪਿਆਰਿਓ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੈ ਜਾਏ। ਰੱਬਾ ਜੇ ਤੂੰ ਸੋਝੀ ਨਹੀਂ ਦਿੱਤੀ, ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਮਨੁੱਖਾ ਦੇਈ ਕੀਮਤੀ ਹੀਰਾ। ਹਜ਼ੂਰ ਗਏ ਨੇ ਇਸ ਪਾਤਲੀ ਪੁੱਤਰ ਇਸ ਪਤਨੇ ਦੀ ਧਰਤੀ ਤੇ ਜਿੱਥੇ ਪਹਿਲਾਂ ਵਿਦਵਾਨਾਂ ਦੇ ਮਹਾਂਪੁਰਸ਼ਾਂ ਦੇ ਵੀ ਚਰਨ ਪਏ ਨੇ, ਅੱਜ ਦੀਨ ਦੁਨੀ ਦੇ ਤਾਰਕ ਧੰਨ ਗੁਰੂ ਨਾਨਕ ਸਾਹਿਬ ਬੈਠੇ, ਕੀਰਤਨ ਹੋਇਆ। ਭਾਈ ਮਰਦਾਨੇ ਨੇ ਇੱਥੇ ਇੱਕ ਬੇਨਤੀ ਕੀਤੀ ਕਿ ਹੇ ਦਾਤਾਰ ਸਤਿਗੁਰੂ, ਕਿ ਸਰੀਰ ਦਾ ਧਰਮ ਇਹਨੂੰ ਭੁੱਖ ਲੱਗੀ ਤੇ ਕਿਰਪਾ ਕਰੋ ਕੁਝ ਛਕਣ ਦਾ ਪ੍ਰਬੰਧ ਕੀਤਾ ਜਾਏ। ਤੇ ਜਨਮ ਸਾਖੀ ਵਾਲੇ ਨੇ ਬਚਨ ਕਿਹਾ ਵੀ ਸਤਿਗੁਰੂ ਨੇ ਇੱਕ ਕੀਮਤੀ ਲਾਲ, ਕਈਆਂ ਨੇ ਪੱਥਰ ਲਿਖਿਆ, ਕਈਆਂ ਲਾਲ ਲਿਖਿਆ, ਕੀਮਤੀ ਲਾਲ ਭਾਈ ਮਰਦਾਨੇ ਨੂੰ ਦਿੱਤਾ ਕਿ ਮਰਦਾਨਿਆ ਜਾ ਸ਼ਹਿਰ ਵਿੱਚ, ਬੜਾ ਪੁਰਾਣਾ ਇਹ ਸ਼ਹਿਰ ਹੀ, ਬੜੇ ਸਿਆਣੇ ਸਿਆਣੇ ਲੋਕ ਵੀ ਰਹਿੰਦੇ ਨੇ, ਇਸ ਸ਼ਹਿਰ ਵਿੱਚ ਕੀਮਤੀ ਲਾਲ ਨੂੰ ਵੇਚੀ ਤੇ ਇਹਦੇ ਬਦਲੇ ਤੂੰ ਖਾਣ ਨੂੰ ਕੁਝ ਲਾਇਆ ਜਾਂ ਇਹਨੂੰ ਵੇਚ ਕੇ ਪੈਸੇ ਲਈ ਪੈਸਿਆਂ ਦਾ ਕੁਝ ਖਾਣ ਨੂੰ ਲਿਆ। ਹੁਣ ਪਟਨੇ ਦੀ ਧਰਤੀ ਤੇ ਭਾਈ ਮਰਦਾਨਾ ਇਉਂ ਕਹਿ ਲਵੋ, ਹਜ਼ੂਰ ਸ਼ਹਿਰ ਵਿੱਚ ਅਜੇ ਪ੍ਰਵੇਸ਼ ਨਹੀਂ ਕੀਤੇ, ਸੰਨ 1504 ਨੂੰ ਗੁਰੂ ਘਰ ਰਬਾਬੀ ਪਹਿਲੀ ਵਾਰੀ ਉਹਦੇ ਪਟਨੇ ਦੀਆਂ ਗਲੀਆਂ ਵਿੱਚ ਉਹਦੇ ਚਰਨ ਪਏ। ਜਦੋਂ ਗਏ ਕੀਮਤੀ ਲਾਲ ਉਹਦੇ ਹੱਥ ਵਿੱਚ, ਉਹਨੇ ਕਿਸੇ ਦੁਕਾਨਦਾਰ ਕੋਲ ਜਿਹਦੇ ਕੋਲ ਗਏ, ਜੇ ਕਿਸੇ ਕੱਪੜੇ ਵਾਲੇ ਕੋਲ ਗਏ, ਮੈਂ ਸੰਖੇਪ ਚਰਨ ਕਰਦਿਆਂ, ਉਹਨੇ ਕਿਹਾ ਮੈਂ ਇਸ ਗੀਟੇ ਦਾ ਕੀ ਕਰਨਾ ਜੋ ਤੂੰ ਚੁੱਕੀ ਫਿਰਨਾ, ਇਹਦੇ ਬਦਲੇ ਗੱਜ ਕੱਪੜਾ ਮਿਲ ਸਕਦਾ। ਕਿਸੇ ਸਬਜ਼ੀ ਵਾਲੇ ਨੇ ਮੂਲੀ, ਕਿਸੇ ਨੇ ਗਾਜਰ ਕੀਮਤ ਪਾਈ ਹੈ, ਕਿਸੇ ਹਲਵਾਈ ਨੇ ਥੋੜੀ ਜਿਹੀ ਮਠਿਆਈ ਕੀਮਤ ਪਾਈ ਹੈ। ਤੇ ਵਿਚਾਰਾ ਸੋਚਦਾ ਹੈ ਕਿ ਗੁਰੂ ਦੇ ਹੱਥ ਵਿੱਚੋਂ ਆਇਆ ਇਹ ਕੀਮਤੀ ਪੱਥਰ, ਇਹ ਨਹੀਂ ਹੋ ਸਕਦਾ ਵੀ ਇੰਨਾ ਬੇਕਦਰਾ ਹੋਵੇ। ਅਖੀਰ ਤੇ ਉਹ ਸਾਲ ਸਰਾਏ ਦੀ ਦੁਕਾਨ ਤੇ ਗਿਆ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਜਿਹੜਾ ਤਖ਼ਤ ਬਣਿਆ ਇਹ ਸਾਲ ਸਰਾਏ ਦੇ ਘਰ ਵਿੱਚ ਬਣਿਆ ਹੋਇਆ। ਕਿਉਂ ਅਰਜ਼ ਕਰ ਰਹੇ ਹਾਂ, ਤਖ਼ਤ ਪਟਨਾ ਸਾਹਿਬ ਦੀ ਗੱਲ ਆਪਾਂ ਕਰ ਰਹੇ ਹਾਂ। ਇਹ ਸਾਲ ਸਰਾਏ ਦੀ ਦੁਕਾਨ ਤੇ ਗਏ ਤੇ ਭਾਗ ਜਾਗੇ ਨੇ। ਮੈਂ ਪਿਛਲੇ ਦਿਨ ਇਹ ਅਰਜ਼ ਕਰ ਰਿਹਾ, ਮਨ ਚ ਸੋਚਦਾ ਸਾਂ ਕਿ ਸਮੇਂ ਤੋਂ ਪਹਿਲਾਂ ਕਦੀ ਵੀ ਕਿਸੇ ਕਿਸਮ ਦਾ ਭਾਗ ਨਹੀਂ ਜੇ ਲੱਗਦਾ, ਨਾ ਦੁਨਿਆਵੀ ਤੌਰ ਤੇ ਨਾ ਪਰਮਾਰਥਕ ਤੌਰ ਤੇ। ਦੇਖੋ ਮਾਤਾ ਦੇ ਉਦਰ ਵਿੱਚ ਬੱਚਾ ਨਿਵਾਸ ਕਰਦਾ, ਇੱਕ ਬਿੰਦ ਦਾ ਕਣ ਉਹਦੇ ਵਿੱਚ ਨਿਵਾਸ ਕਰਦਾ ਕਿ ਉਸੇ ਵੇਲੇ ਆਦਮੀ ਦੀ ਮੂਰਤ ਬਣ ਜਾਂਦੀ ਹੈ। ਉਸ ਨੂੰ ਬਣਨ ਲਈ ਵੀ ਕੁਝ ਸਮਾਂ ਲੱਗਦਾ। ਧਰਤੀ ਵਿੱਚ ਬੀਜ ਪਾਉਂਦੇ ਹਾਂ ਕਿ ਉਸੇ ਵੇਲੇ ਉਹ ਸਾਨੂੰ ਫਲ ਦੇ ਦਿੰਦਾ, ਉਹਦਾ ਫਲ ਵੀ ਜਦੋਂ ਲੱਗਦਾ ਤੇ ਕੁਝ ਸਾਲ ਲੱਗ ਜਾਂਦੇ ਨੇ। ਤੇ ਗੁਰਮੁਖੋ ਰੁੱਖ ਤਾਂ ਕਈ ਸਾਲ ਪੁਰਾਣੇ, ਪਰ ਫਲ ਜਿਹੜਾ ਸਮੇਂ ਤੋਂ ਪਹਿਲਾਂ ਨਹੀਂ ਲੱਗਦਾ। ਬੰਦਿਆ ਸੱਚ ਜਾਣੀ, ਜਦੋਂ ਸਮਾਂ ਬਣਦਾ ਉਦੋਂ ਰੱਬ ਅੰਦਰ ਪਰਮਾਰਥ ਦਾ ਭਾਗ ਲਾਉਂਦਾ, ਉਸ ਤੋਂ ਪਹਿਲਾਂ ਨਹੀਂ। ਕਿ ਗੁਰੂ ਅਮਰਦਾਸ ਨੂੰ ਪਤਾ ਨਹੀਂ ਸੀ ਕਿ ਜਿੱਦਣ ਗੁਰੂ ਅੰਗਦ ਸਾਹਿਬ ਦੇ ਘਰ ਧੁਖੇ ਹੋਣਗੇ, ਬੀਬੀ ਅਮਰੋ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸਪੁੱਤਰੀ, ਗੁਰੂ ਅਮਰਦਾਸ ਉਦਣ ਬਰਾਤ ਵਿੱਚ ਨਹੀਂ ਆਏ ਹੋਣਗੇ। ਜਿੱਦਣ ਭਤੀਜੇ ਨੂੰ ਵਿਆਹਣ ਆਏ ਨੇ, ਕੀ ਉਦਣ ਪਤਾ ਨਹੀਂ ਹੋਣਾ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸਿੱਖ ਨੇ? ਕੀ ਬੀਬੀ ਅਮਰੋ ਨੇ ਉਦੋਂ ਪਹਿਲਾਂ ਕਦੀ ਆਪਣੇ ਪਿਤਾ ਦੀ ਘਰ ਦੀ ਗੱਲ ਨਹੀਂ ਕੀਤੀ ਹੋਣੀ? ਨਵ ਬਹੂ ਆਈ ਏ, ਕੀ ਨੂੰਹ ਦੇ ਘਰ ਦੀ ਕੋਈ ਗੱਲਬਾਤ ਘਰ ਨਹੀਂ ਸ਼ੁਰੂ ਹੋਈ? ਬੀਬੀ ਅਮਰੋ ਨੂੰ ਵਿਆਹਣ ਵੀ ਗਏ ਨੇ, ਬੀਬੀ ਅਮਰੋ ਦੇ ਪਿਛੋਕੜ ਪੇਕੇ ਪਰਿਵਾਰ ਨੂੰ ਵੀ ਜਾਣਦੇ ਨੇ, ਪਰ ਠੋਕਰ ਉਦਣ ਵੱਜੀ ਜਿੱਦਣ ਸਮਾਂ ਆ ਬਣਿਆ ਸੀ। ਸਮਾਂ ਆਇਆ ਤੇ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਜੀ ਜਾ ਤੁਰੇ। ਤੇ ਕਈ ਵਾਰੀ ਅਰਜ਼ ਕਰਨਾ ਹੁੰਦਾ, ਸਮੇਂ ਤੋਂ ਪਹਿਲਾਂ ਫਲੀਪੂਤ ਨਹੀਂ ਹੁੰਦੀ ਕੋਈ ਚੀਜ਼। ਸਾਲ ਸਰਾਏ ਦੇ ਘਰ ਗਿਆ, ਦੁਕਾਨ ਅੱਗੇ ਗਿਆ ਭਾਈ ਮਰਦਾਨਾ, ਤੇ ਸਾਲ ਸਰਾਏ तेरे भाग जागे नहीं, पता नहीं तू दुकान कर दो ते चंगा दोहरी सही, पटने दियां गलियां तेनू कोई 2 साल कोई 20 साल कोई 50 साल तेरिया पीढ़ियां 2-3 तेनू चेते रख दियां, पर जेड़ा जे रबाबी तेरे बूहे अगे आ खलोता है ना, जिन्नी देर तक धरती रहेगे लोग तेरे नाम तो जानू रहेंगे। सालसराय कोल गया, कहन लगा कीमती लाल है एदे बदले कुछ रुपये दे दे। सालसराय ने क्या, कहन लगा सजना ये लाल कितों लिया दे? कहन लगा मेरा मुर्शद है उन्हें लाल दिता है ते मैं लाल लेके आया वा। ते कहन लगा भी इस लाल की कीमत नहीं पै सकती। मरदाना कहिंदा तुसीं भी मजाक कीता, जिहड़े पहले करदे रहे ने, कोई कपड़ा कीमत पाउंदा है, कोई मूली कोई मिठा कीमत पाउंदा है। सालसराय ने एक गल कही, कहन लगा ओ भरावा गुस्सा ना करी, जिन्नी मेरी दुकान भरी है सारी दुकान भी दे दें ते तां भी लाल की कीमत नहीं पै। हुण एक काम कर, इस लाल की कीमत कोई नहीं, बस इहदी 100 रुपया मैं दर्शन भेटा तेनू देना, 100 रुपया ते देख ओदे भी भाग जागे, नहीं ते दुकानदार बेईमान हुंदा एवें थोड़ा। गुरु कलगीधर जी का आगमन उहदे घर विच हो गया, किन्ना कु उस बंदे की पूर्वली कमाई होवेगी। इन्ना ईमानदार वो लाल नूं कहिंदा इह तां दर्शन भेट ही 100 रुपया है, ते भाई मरदाने ने लै लिया। ते देखो उहने भी फिर खरीदिया कुछ नहीं, मन ने कहा बाबा जी की पता इहनूं प्रवान करन के ना, आके कहिंदा महाराज इस लाल की कोई कीमत नहीं, आ 100 रुपया दर्शन भेटा दिती है। हजूर हस के कहने ने दानिया जा वापस करके आ, असा की लेना इस रुपये नू, आपा की करना है, तेनू भुख लगी सी ते कुछ खरीद के लियाना सी इस लाल नू वेच के, चल नहीं करतार आप ही तेरी भुख की संभाल करेगा। जदो भाई मरदाना वापस गए, सालसराय नू 100 रुपया दे के कहने ने महाराज अपना रुपया चुको, मेरा मुर्शद इस रुपये से खुश नहीं। उस वेले सालसराय का मत्था ठणकिया, पहली गल इन्ना कीमती लाल, दूसरी गल के 100 रुपया फिर वापस करदा होवे, ते कहन लगा तू काहदे लई वेचण आया? कहिंदा पेट की भुख लगी, इहनू झुलसण वास्ते वेचण आया सां, कि कितों प्रशादा तैयार करांगा, नाल आप छकांगा, नाले मुर्शद नू छकांगा। मरदाना सच के रुपये दौड़िया पिछा नू, ते इन्नी देर नू सालसराय ने आवाज दिती अदरके नू कि चेते रखियो अदरके की औलाद तकरीबन अंग्रेज राज वेले तो पहला मुगलां दे राज वेले तक भी महान तो रहे हो। अदरके नू बुलाया, आवाज दे के कहिंदा चल आ टोकरा भर फरूट दा जां फलां दा, ये कित्थे जांदा पे, इहदे पिछे जाइए, इहदे मुर्शद दे चरणां विच रख के मत्था टेकी, साडे शहर विच आए ने भुखे ना जान। अगे अगे मरदाना पिछे पिछे अदरके, गुरु नानक साहब सच्चे पातशाह दे चरणां विच जा पहुंचे। हजूर अपने उस करतार की याद भी जुड़े ने, कोई समा ऐसा नहीं सी जिदन बाबे दे खिरदे विचों करतार भुले। ये शब्द वैसे मैं वरत रहा पर ढुक दे कोई नहीं, क्यों? क्योंकि जोत रूप हर आप गुरु नानक कहायो। किवें कह दिए, जे काटी सिलक दयाल प्रभ से जन लगे भगते, हर गुरु नानक जिन परसिया से इत उत सदा मुकते। अदरके ने दीदार कीते ने, इको दम टोकरी फरूट दी उन्हें फलां वाली रखी है, ते आखर नौकर सी, ते मर्ज करना उन्हें नौकर दा एक गुण हुंदा है, जदों झुकना शुरू करदा कोई भी आवे उहदे खाते इको दम अपने आप जुड़ जांदे ने, मालक आवे तां जुड़ जांदे ने, गाहक आ जाए तां जुड़ जांदे ने। अदरके दे भाग जागे, रख के फलां दा टोकरा बाबे नानक दे चरणां विच टेकिया मत्था, ते गुरमुखो जदों अंदरों जुड़िया होवे ते उदों शरीर नूं स्पर्श करन नाल भी दूजे ते असर हो जांदा। ये वाकई कदी तुसी देखियो जिहड़े सुरती राही अभ्यास करदे ने, कई वारी इंज प्रतीत हुंदा जिवें रोम रोम विच इक बिजली दी तार पई चलदी हो, वाहिगुरु रोम रोम विच चलदी होवे, हजूर दे चरणां विच जदों उहदा मस्तक स्पर्श कीता ते गुरमुखो इको दम भाग जागे, सतगुरु ने सबैकन उहदे सिर ते हथ रखिया, ते मेरे गुरु रामदास सच्चे पातशाह दे बचना मुताबक मेरा ही अरै रतन नाम खर बसिया, गुर हाथ धरियो मेरे माथा। देखो मथे ते हथ रखदिया सार, गुर हाथ धरियो मेरा माथा, जदों मथे ते हथ रख ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਇੱਕੋ ਦਮ ਉਹੀ ਨਾਮ ਦੀ ਰੋਂ, ਉਹੀ ਗੁਰੂ ਦੀ ਕਿਰਪਾ ਅਧਰ ਕੇ ਅੰਦਰ ਟਿਕ ਗਈ ਤੇ ਅਧਰਕਾ ਵੀ ਚੁੱਪ ਕਰਕੇ ਬਹਿ ਗਿਆ। ਭਾਈ ਮਰਦਾਨਾ ਸੋਚਦਾ ਕਿ ਮੇਰੇ ਸਾਈ ਨੇ ਅਮਿਓ ਰਸ ਦੀ ਇੱਕ ਬੂੰਦ ਇਸ ਚਾਤਰਕ ਦੇ ਮੁੱਖ ਵਿੱਚ ਜ਼ਰੂਰ ਪਾ ਦਿੱਤੀ। ਭਾਈ ਮਰਦਾਨਾ ਰੋਜ਼ ਦਾ ਜਾਣੂ ਸੀ, ਮਨ ਨੇ ਕਿਹਾ ਮੜਾ ਸਿੱਪੀ ਬਣ ਕੇ ਆਇਆ ਸੀ, ਇਸ ਸਿੱਪੀ ਵਿੱਚ ਸਵਾਂਤੀ ਬੂੰਦ ਪੈ ਗਈ ਹੈ, ਕੀਮਤੀ ਮੋਤੀ ਬਣੇਗੀ। ਇਸ ਕੇਲੇ ਵਿੱਚ ਕੀਮਤੀ ਬੂੰਦ ਟਿੱਕੀ ਹੈ ਅਮਿਓ ਰਸ ਦੀ, ਇਹ ਮੁਸ਼ਕ ਕਪੂਰ ਬਣੇਗੀ। ਅਧਰਕਾ ਕੁਝ ਸਮਾਂ ਬੈਠਾ ਰਿਹਾ, ਸਾਹਿਬ ਨੂੰ ਕਹਿੰਦਾ ਬਾਬਾ ਕਿ ਜਾਇਓ ਨਾ। ਹੱਸ ਕੇ ਕਹਿਣ ਲੱਗੇ ਕਦੀ ਨਹੀਂ ਜਾਂਦੇ। ਗਿਆ ਵਾਪਸ ਤੇ ਇਹਦੇ ਚਿਹਰੇ ਤੇ ਲਾਲੀ ਸੀ, ਇਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਰੂਹਾਨੀਅਤ ਦੀ ਉਹ ਮੰਜ਼ਿਲ ਜਿਹੜੀ ਸਾਹਿਬ ਨੇ ਕਹੀ ਹੈ, ਕਵਨ ਬਣੀ ਦੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਤ ਸੁਤਵੰਤੀ ਤੂੰ ਪ੍ਰਧਾਨ। ਜਦੋਂ ਉਹ ਸ਼ਬਦ ਪੜ੍ਹਨਿਆ ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ, ਉਹ ਚੋਲਾ ਰੰਗ ਕੇ ਅੱਜ ਮਜੀਠੜੀ ਚੋਲਾ ਅਧਰਕੇ ਦਾ ਤੇ ਤੁਰਿਆ ਜਾਂਦਾ। ਸਾਲਸਰੈ ਪੁੱਛਦਾ ਕਿਹੋ ਜਿਹਾ ਫਕੀਰ ਸੀ, ਅਧਰਕਾ ਬੋਲਿਆ ਨਹੀਂ। ਉਹ ਫਿਰ ਪੁੱਛਦਾ ਬੋਲ ਤੈਨੂੰ ਅੱਜ ਕੁਛ ਕਿਹਾ ਉਹਨੇ, ਤੇ ਬਸ ਉਹਦੀਆਂ ਅੱਖਾਂ ਵਿੱਚੋਂ ਦੋ ਬੂੰਦਾਂ ਪਾਣੀ ਦੀਆਂ ਟਪਕੀਆਂ। ਕਹਿੰਦਾ ਜੈਸਾ ਹੋਖ ਹੈ ਵੈਸਾ ਕੋਈ ਨਹੀਂ, ਜਿਉਂ ਜਿਹਾ ਉਹ ਹੀ ਹੈ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਵੀ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸਾ ਤੂੰ ਤੇਰੇ ਵਰਗਾ ਹੋਰ ਕੋਈ ਨਹੀਂ, ਕਿਹਦੇ ਨਾਲ ਤੈਨੂੰ ਮੈਂ ਉਪਮਾ ਦਿਆਂ। ਸਾਲਸਰਾਏ ਨੇ ਦੇਖਿਆ ਵੀ ਤੂੰ ਰੂਹਾਨੀਅਤ ਵਿੱਚ ਪੁੱਗਿਆ ਹੋਇਆ ਫਕੀਰ ਆਇਆ, ਲੈ ਕੇ ਅਧਰਕੇ ਨੂੰ ਨਾਲ ਤੁਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਤੇ ਜਾ ਕੇ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ, ਤੇ ਪਰ ਉਹ ਕਿਰਪਾ ਨਹੀਂ ਮਿਲੀ ਜਿਹੜੀ ਅਧਰਕੇ ਨੂੰ ਮਿਲ ਗਈ। ਤੇ ਇੱਕੋ ਦਮ ਹੱਥ ਜੋੜ ਕੇ ਕਹਿੰਦਾ ਮਹਾਰਾਜ, ਹਜ਼ੂਰ ਦੇਖ ਕੇ ਕਹਿੰਦੇ ਨੇ ਆ। ਕਹਿੰਦਾ ਮੈਂ ਜੋਹਰੀ ਹਾਂ, ਸਾਲਸਰਾਏ ਮੇਰਾ ਨਾਮ ਹੈ। ਕਹਿਣ ਲੱਗੇ ਅੱਜ ਤੀਕਰਾ ਪੱਥਰੀ ਜੋਕਦਾ ਰਿਹਾ, ਜੋਹਰੀ ਤੂੰ ਬਣ ਕੇ ਪਰਖਦਾ ਰਿਹਾ, ਕਦੀ ਇਹ ਵੀ ਪਰਖੀ ਕਿ ਤੇਰਾ ਜੀਵਨ ਕੀਮਤੀ ਹੀਰ ਹੈ, ਤੈਨੂੰ ਕੌਡੀਆਂ ਦੇ ਭਾਅ ਤੂੰ ਵੇਚਣਾ ਪਏ। ਕਹਿੰਦਾ ਮੈਂ ਪੱਥਰ ਪਰਖੇ ਨੇ ਜੀਵਨ ਨਹੀਂ। ਕਹਿੰਦਾ ਅਧਰਕਾ ਮੇਰਾ ਨੌਕਰ ਹੈ, ਮੈਂ ਹੀ ਤਾਂ ਇਹਨੂੰ ਪਾਰਕੂ ਦੀ ਜਾਚ ਦੱਸੀਏ। ਹਜ਼ੂਰ ਹੱਸ ਕੇ ਕਹਿੰਦੇ ਨੇ ਉਹ ਸਾਲਸਰਾਏ, ਅੱਜ ਤੱਕ ਇਹ ਕੇਵਲ ਪੱਥਰ ਪਾਰਕੂ ਸੀ, ਅੱਜ ਕਦੀ ਦੇਖੀਏ ਨਾਮ ਦਾ ਪਾਰਕੂ ਬਣ ਗਈ, ਇਹ ਅਮਿਓ ਰਸ ਦਾ ਪਾਰਕੂ ਬਣਿਆ ਹੀ। ਕਹਿੰਦਾ ਮਹਾਰਾਜ ਕਰੋ ਕਿਰਪਾ, ਜੇ ਇਹ ਪਾਰਕੂ ਬਣਿਆ ਤੇ ਮੈਨੂੰ ਵੀ ਜਾ ਸਿਖਾਓ। ਮੇਰੇ ਬਾਬੇ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਲਸਰਾਏ ਤੂੰ ਪੱਥਰ ਪਰਖਣ ਦੀ ਜਾਚ ਸਿਖਾਈ, ਇਹਨੂੰ ਤੇਰੇ ਸਾਹਮਣੇ ਕਈ ਸਾਲ ਇਹ ਝੁਕਿਆ, ਜੇ ਜ਼ਿੰਦਗੀ ਤੇ ਨਾਮ ਪਰਖਣ ਦੀ ਜਾਚ ਸਿੱਖਣੀ ਆ ਨਾ, ਅਧਰਕੇ ਦੇ ਪੈਰਾਂ ਵਿੱਚ ਮੱਥਾ ਟੇਕ ਦੇ ਤੇ ਤੈਨੂੰ ਵੀ ਜਾਚ ਆ ਜਾਏਗੀ। ਹੁਣ ਇੱਥੇ ਕਹਾਂਗੇ ਕਿਉਂ ਜੀ, ਤੇ ਮੈਂ ਕਈ ਵਾਰੀ ਅਰਜ਼ ਕਰਨਾ, ਅੱਜ ਤੀਕਰਾਂ ਸਾਲਸਰਾਏ ਕਿਸੇ ਅੱਗੇ ਝੁਕਿਆ ਨਹੀਂ ਸੀ, ਨੌਕਰੀ ਝੁਕਦੇ ਸਨ। ਅੱਜ ਪਹਿਲਾ ਸਮਾਂ ਸੀ ਜਿਹੜਾ ਭਾਈ ਗੁਰਦਾਸ ਨੇ ਸ਼ਬਦ ਕਿਹਾ ਨਾ ਕਿ ਦਾਤੇ ਨੇ ਮੇਰ ਕੀਤੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ, ਜਗ ਵਰਤਾਇਆ ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸ਼ੀਸ ਨਵਾਇਆ। ਸਤਿਗੁਰੂ ਨੇ ਕਿਹਾ ਨਮਸਕਾਰ ਕਰ, ਸਾਲਸਰਾਏ ਝਿਜਕਿਆ। ਹਜ਼ੂਰ ਕਹਿਣ ਲੱਗੇ ਪਰਖਣ ਦੀ ਜਾਚ ਜੇ ਸਿੱਖਣੀ ਆ ਤੇ ਝੁਕਣਾ ਪੈਣਾ, ਝੁਕਣ ਤੋਂ ਬਿਨਾਂ ਕੁਝ ਨਹੀਂ ਮਿਲਦਾ। ਕਹਿਣ ਲੱਗਾ ਮਹਾਰਾਜ ਹਾਂ। ਹਜ਼ੂਰ ਕਹਿਣ ਲੱਗੇ ਦੇਖ ਗੰਗਾ ਭਰ ਕੇ ਵਗਦੀ, ਆਪ ਨੂੰ ਪਤਾ ਕਿ ਗੰਗਾ ਪਟਨੇ ਦੇ ਬਿਲਕੁਲ ਨੇੜੇ, ਉਹ ਖਹਿ ਕੇ ਨਿਕਲਦੀ ਸੀ ਕਦੀ, ਤੇ ਉਸ ਵੇਲੇ ਬੜੀ ਨੇੜੇ ਸੀ। ਕਹਿਣ ਲੱਗੇ ਪਿਆਸ ਲੱਗੀ ਹੋਵੇ ਤੇ ਗੰਗਾ ਦਾ ਕਿਨਾਰਾ ਅੱਤ ਦਾ ਨਿਰਮਲ ਜਲ ਵਹਿੰਦਾ, ਉਹ ਸੱਜਣਾ ਆਪਣੇ ਆਪ ਉੱਠ ਕੇ ਗੰਗਾ ਦੀ ਧਾਰ ਵੀ ਮੂੰਹ ਵਿੱਚ ਨਹੀਂ ਪੈਣੀ, ਜੇ ਪਾਣੀ ਪੀਣਾ ਹੋਵੇ ਤੇ ਬੁੱਕ ਬਣਾ ਕੇ ਇਹਦੇ ਕਿਨਾਰੇ ਤੇ ਵੀ ਝੁਕਣਾ ਪੈਂਦਾ। ਜੇ ਝੁਕਣ ਤੋਂ ਬਿਨਾਂ ਕੁਝ ਮਿਲਦਾ, ਜੇ ਪਿਆਸ ਸਰੀਰ ਦੀ ਬੁਝਾਣੀ ਹੈ ਤੇ ਝੁਕਣਾ ਤੇ ਪਾਤਰ ਬਣਾਉਣਾ, ਜੇ ਅੰਦਰ ਦੀ ਪਿਆਸ ਬੁਝਾਣੀ ਆ ਤੇ ਝੁਕ। ਸਾਲਸਰਾਏ ਆਪਣੇ ਨੌਕਰ ਦੇ ਚਰਨਾਂ ਵਿੱਚ ਝੁਕਿਆ, ਝੁਕਣ ਦੀ ਦੇਰ ਸੀ, ਦੀਪਕ ਗੁਰੂ ਨੇ ਦੀਵਾ ਬਾਲਿਆ ਅਧਰਕੇ ਦੇ ਅੰਦਰ, ਅਧਰਕੇ ਨੇ ਬੁਝਿਆ ਹੋਇਆ ਦੀਪ ਬਾਲ ਦਿੱਤਾ ਸਾਲਸਰਾਏ ਦੇ ਅੰਦਰ, ਤੇ ਸਾਲਸਰਾਏ ਦਾ ਬਲਿਆ ਹੋਇਆ ਦੀਵਾ ਰਹਿੰਦੀ ਦੁਨੀਆਂ ਤੱਕ ਸਾਰੇ ਪਰਿਵਾਰ ਵਿੱਚ ਬਲ ਗਿਆ, ਕਿਉਂਕਿ ਗੁਰੂ ਦੀਪਕ ਗੁਰੂ ਹੈ, ਗੁਰੂ ਦੀਵੇ ਬਾਲਦਾ ਆਪਣੇ ਵਰਗੇ ਅੱਗੇ। ਤਾਂ ਹੀ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਅੰਦਰ ਰਹਿਮਤ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ। ਸਿੱਖ ਤਵਾਰੀ ਕਹਿੰਦੀ ਹੈ ਮੇਰੇ ਬਾਬੇ ਨਾਨਕ ਨੇ ਪਾਤਲੀ ਪੁੱਤਰ ਦੀ ਧਰਤੀ ਤੇ 4 ਮਹੀਨੇ ਬਤੀਤ ਕੀਤੇ। ਇੱਕ ਦਿਨ ਨਹੀਂ, 2 ਦਿਨ ਨਹੀਂ, ਪਤਾ ਨਹੀਂ। ਅੱਗੇ ਮੈਂ ਅਰਜ਼ ਕਰਨੀ ਹੈ ਪਤਨੀ ਨਾਲ ਕਿੰਨਾ ਕੁ ਪਿਆਰ ਸੀ, ਤੇ ਜਦੋਂ ਕਿਤੇ ਤਖ਼ਤ ਸਾਹਿਬ ਤੇ ਕਥਾ ਕਰਨ ਦਾ ਮੌਕਾ ਮਿਲਿਆ ਇੱਕ 2 ਵਾਰੀ, ਤੇ ਅੱਜ ਵੀ ਜਦੋਂ ਕਿਤੇ ਕਥਾ ਕਰਦੇ ਹਾਂ ਇੰਜ ਲੱਗਦਾ ਸੀ ਜਿਵੇਂ ਗਲੀਆਂ ਵਿੱਚ ਮੇਰਾ ਬਾਲਾ ਪ੍ਰੀਤਮ ਅਜੇ ਵੀ ਤੁਰਿਆ ਫਿਰਦਾ। ਸਾਹਿਬ 4 ਮਹੀਨੇ ਉਸ ਧਰਤੀ ਤੇ ਰਹੇ ਨੇ, ਸਾਲ ਸਰਾਏ ਤੇ ਅਧਰਕਾਂ ਮੌਜਾਂ ਆਨੰਦ ਮਾਣਦੇ ਰਹੇ, ਤੁਰ ਲੱਗਿਆ। ਜਦੋਂ ਅੱਗੇ ਚੱਲੇ ਸਾਲ ਸਰਾਏ ਨੇ ਹੱਥ ਜੋੜ ਲਏ, ਖੇਤ ਦਾ ਸਾਰ ਅੰਦਰ ਨੂੰ ਜਵਾਲਣ ਵਾਲਿਆ, ਅੰਦਰ ਨੂੰ ਅਮਿਆਂ ਰਸ ਵਿੱਚ ਭਿਉਣ ਵਾਲਿਆ, ਕਿਰਪਾ ਕਰ ਕੁਝ ਸਮਾਂ ਹੋਰ ਅਟਕੋ। ਹਜ਼ੂਰ ਨੇ ਕਿਹਾ ਅਟਕਾਂਗੇ ਜ਼ਰੂਰ, ਕੁਝ ਮਹੀਨੇ ਨਹੀਂ, ਕਈ ਸਾਲ ਰਹਾਂਗੇ ਤੇ ਤੇਰੇ ਘਰ ਰਹਾਂਗੇ। ਮਹਾਰਾਜ ਕਦੋਂ? ਕਹਿੰਦੇ ਨੇ ਜਦੋਂ 10ਵਾਂ ਜਾਮਾ ਸਾਡਾ ਇਸ ਧਰਤੀ ਤੇ ਆਏਗਾ। ਹਕੀਕਤ ਜਿੱਥੇ ਤਖ਼ਤ ਸਾਡਾ ਦੂਜਾ ਬਣੀਏ। ਧੰਨ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਸ ਘਰ ਨੂੰ ਨਸੀਬ ਹੋਈ। ਹਜ਼ੂਰ ਚਲੇ ਗਏ ਤੇ ਮੈਂ ਹੈਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ, ਪਹਿਲੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਪਟਨੇ ਦੀ ਧਰਤੀ ਤੇ ਨਹੀਂ ਪਏ। ਪਰ ਜਦੋਂ ਹੁਕਮਨਾਮੇ ਪੜ੍ਹਨੇ ਆ ਪਟਨਾ ਸਾਹਿਬ ਤਖ਼ਤ ਤੇ ਜਿਹੜੇ ਪਏ ਨੇ, ਤੇ ਇੰਝ ਲੱਗਦਾ ਵੀ ਪਟਨੇ ਦੀ ਸੰਗਤ ਕਦੀ ਗੁਰੂ ਨਾਨਕ ਦੇ ਘਰ ਤੋਂ ਟੁੱਟੀ ਹੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ 2 ਹੁਕਮਨਾਮਿਆਂ ਦੀ ਇਬਾਰਤ ਵੈਸੇ ਬਹੁਤ ਵੱਡੀ ਹੈ, ਮੈਂ ਸਿਰਫ ਇੱਕ ਇੱਕ ਅੱਖਰ ਆਪ ਨਾਲ ਸਾਂਝਾ ਕਰਨਾ। ਉਸ ਵੇਲੇ ਅੱਜ ਇੱਕ ਗੱਲ ਹੋਰ ਕਲੀਅਰ ਹੋਈ। ਕੋਈ ਸੱਜਣ ਕਹਿੰਦੇ ਨੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਦੇ ਪਰਿਵਾਰ ਦੀ ਗੱਲ ਕਰਦੇ ਆ ਵੀ ਉਹਨਾਂ ਦੇ ਭਰਾ ਦੇ ਹੁਕਮਨਾਮੇ ਨੇ। ਅੱਜ ਜਦੋਂ ਹੋਰ ਖੋਜ ਕੀਤੀ ਤੇ ਪਤਾ ਲੱਗਾ ਵੀ ਇਹ ਸਿੱਖ ਕੋਈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਇੱਕ ਭਾਈ ਜਾਪੂ ਤੇ ਇੱਕ ਭਾਈ ਦਿਆਲ, ਇਹ ਪਟਨੇ ਦੀ ਸੰਗਤ ਦੇ ਆਗੂ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ ਨਾ, ਉਦੋਂ ਬਾਅਦ ਅਧਰਕੇ ਨੂੰ ਮੰਜੀ ਦੇ ਗਏ ਸਨ। ਅਧਰਕੇ ਨੂੰ ਕਿਹਾ ਸੀ ਤੂੰ ਮੰਜੀ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇਣਾ। ਹਜ਼ੂਰ ਦੀ ਹਜ਼ੂਰੀ ਵਿੱਚ ਅਧਰਕੇ ਨੂੰ ਕਿਰਪਾ ਮਿਲੀ। ਇੱਕ ਨਾਲ ਕਿਹਾ ਸੀ ਅਧਰਕੇ ਤੋਂ ਬਾਅਦ ਸਾਲ ਸਰਾਏ, ਤੇ ਕੁਝ ਕਹਿੰਦੇ ਨੇ ਸਾਲ ਸਰਾਏ ਨੂੰ ਪਹਿਲਾਂ ਦਿੱਤੀ, ਅਧਰਕੇ ਨੂੰ ਬਾਅਦ ਵਿੱਚ ਕਿਹਾ, ਪਰ ਜ਼ਿਆਦਾਤਰ ਭਾਈ ਅਧਰਕੇ ਤੋਂ ਬਾਅਦ ਸਾਲ ਸਰਾਏ ਜੀ। ਇਹਨਾਂ ਦੇ ਪਰਿਵਾਰ ਵਿੱਚੋਂ ਜੀ ਚੱਲਦੇ ਆਏ ਭਾਈ ਜਾਪੂ ਤੇ ਭਾਈ ਦਿਆਲਾ। ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮਾ ਲਿਖਦੇ ਤੇ ਕਿੱਡਾ ਸੋਹਣਾ ਸ਼ਬਦ ਵਰਤਦੇ ਨੇ, ਸਰਬੱਤ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਭਾਈ ਦਿਆਲਾ, ਭਾਈ ਜਾਪੂ ਇੱਕ ਦਸ ਹੀ ਹੋਏ ਰਹਿਣਾ। ਜਦੋਂ ਸ਼ਬਦ ਮੈਂ ਪੜਿਆ ਵੀ ਇੱਕ ਦਸ ਹੀ ਹੋਏ ਰਹਿਣਾ, ਤੇ ਇਹਦੇ ਅਰਥ ਕੀ ਨੇ? ਇਹਦਾ ਮਤਲਬ ਆਪਾਂ ਸਮਝੀਏ ਇੱਕ ਦਸ ਹੀ ਦਾ ਅਰਥ ਕੀ ਹੈ, ਤੇ ਉਸ ਹੁਕਮਨਾਮੇ ਦੀ ਵਿਆਖਿਆ ਕਰਦੇ ਸਮਝ ਪਈ ਵੀ ਇੱਕ ਦਸ ਹੀ ਦਾ ਮਤਲਬ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰਿਆ ਜੀ। ਇੱਕ ਦਸ ਹੀ ਦਾ ਅਰਥ ਇੱਕ ਦੇ ਦਾਸ ਬਣਨਾ। ਫਿਰ ਦੇਖੋ ਮੰਗਦੇ ਕੀ ਨੇ, ਕਿੰਨਾ ਕੁ ਤਰੁੱਟਦੇ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਭਾਈ ਦਿਆਲਾ, ਭਾਈ ਜਾਪੂ, ਸਰਬੱਤ ਪਟਨੇ ਕੀ ਸੰਗਤ ਗੁਰੂ ਰੱਖੇਗਾ, ਤੇ ਨਾਲ ਸ਼ਬਦ ਵਰਤੇ ਇੱਕ ਦਸ ਹੀ ਹੋਏ ਰਹਿਣਾ, ਗੁਰਬਾਣੀ ਕਾ ਅਭਿਆਸ ਕਰਨਾ। ਮੈਂ ਸਿਰਫ ਵਿੱਚੋਂ ਸ਼ਬਦ ਪੰਜਾਬੀ ਵਿੱਚ ਕੁਝ ਵਰਤ ਰਿਹਾ। ਕਹਿਣ ਲੱਗੇ 2 ਜੋੜੀਆਂ ਭੇਜਣੀਆਂ, ਇੱਕ ਕੋਇਲ ਕੀ ਇੱਕ ਕਬੂਤਰਾਂ ਕੀ। ਸ਼ਬਦ ਵਰਤੇ ਕਿ 2 ਜੋੜੀਆਂ ਸੋਹਣੀਆਂ, ਇੱਕ ਕੋਇਲ ਕੀ ਇੱਕ ਕਬੂਤਰਾਂ ਕੀ। ਇਹਦਾ ਮਤਲਬ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਛੀ ਰੱਖਣ ਦੇ ਬੜੇ ਸ਼ੌਕੀਨ ਨੇ। ਹੁਕਮਨਾਮਾ ਉੱਥੇ ਤਖ਼ਤ ਸਾਹਿਬ ਤੇ ਪਿਆ, ਦੂਜਾ ਹੁਕਮਨਾਮਾ ਫਿਰ ਗੁਰੂ ਹਰਗੋਬਿੰਦ ਸਾਹਿਬ ਲਿਖਦੇ ਨੇ। ਤੇ ਇਹਦਾ ਮਤਲਬ ਮੈਂ ਇਸ ਕਰਕੇ ਅਰਜ਼ ਕਰ ਰਿਹਾ ਵੀ ਇੱਥੋਂ ਦੀ ਸੰਗਤ ਟੁੱਟੀ ਨਹੀਂ। ਤੇ ਜਦੋਂ ਦੂਜਾ ਹੁਕਮਨਾਮਾ ਲਿਖਦੇ ਨੇ, ਕਹਿਣ ਲੱਗੇ ਸਰਬੱਤ ਪਟਨੇ ਕੀ ਸੰਗਤ ਗੁਰੂ ਕਾ ਖਾਲਸਾ ਹੈ। ਹੁਣ ਇੱਥੇ ਇੱਕ ਸਵਾਲ ਉੱਠਦਾ ਵੀ ਗੁਰੂ ਕਾ ਖਾਲਸਾ ਕਿਉਂ ਕਿਹਾ? ਤੇ ਕਦੀ ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ, ਤੇ ਮੈਂ ਕਰਜ਼ ਕਰਾਂ ਜਦੋਂ ਇਤਿਹਾਸਕ ਗ੍ਰੰਥ ਪੜ੍ਹਿਓ, ਤੇ ਇਹ ਨਹੀਂ ਕਿ ਪੜ੍ਹ ਕੇ ਹੁਣ ਕਵੀਆਂ ਨੇ ਆਪਣੇ ਢੰਗ ਨਾਲ ਲਿਖਿਆ ਹੈ। ਤੁਸੀਂ ਇਹ ਦੇਖਣਾ ਗੁਰਮਤ ਦੇ ਸ਼ਬਦ ਦੀ ਰੋਸ਼ਨੀ ਵਿੱਚ ਵੀ ਕਿਹੜੀ ਗੱਲ ਗੁਰੂ ਅਨੁਸਾਰ ਢੁਕਦੀ ਪਈ। ਜਦੋਂ ਸ਼ਬਦ ਆਉਂਦਾ ਕਿ ਗੁਰੂ ਕੀ ਸੰਗਤ, ਸੰਗਤ ਪੰਡ ਪਟਨੇ ਦੀ ਗੁਰੂ ਕਾ ਖਾਲਸਾ ਹੈ। ਹੁਣ 3 ਤਰ੍ਹਾਂ ਦੀ ਸੰਗਤ ਮਿਲਦੀ ਸੀ ਆਮ ਤੌਰ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਉਂਦੀ ਸੀ। ਇੱਕ ਸੰਗਤ ਤਾਂ ਉਹ ਸੀ ਜਿਨ੍ਹਾਂ ਨੂੰ ਹਜ਼ੂਰ ਨੇ ਮਸੰਦ ਥਾਪਿਆ ਸੀ। ਉਹ ਵੱਡੇ ਮਸੰਦ ਹੁੰਦੇ ਸਨ ਤੇ ਮਸੰਦ ਸ਼ਬਦ ਭੈੜਾ ਨਹੀਂ, ਪਰ ਅੱਜ ਇਹ ਭੈੜਾ ਇਸ ਕਰਕੇ ਹੋ ਗਿਆ ਕਿਉਂਕਿ ਇਸ ਸ਼ਬਦ ਦੀ ਵਰਤੋਂ ਜਦੋਂ ਕੀਤੀ ਤੇ ਲੋਕਾਂ ਦੇ ਜੀਵਨ ਗੰਦੇ ਹੋ ਗਏ। ਇਹੀ ਕਾਰਨ ਕਿ ਜਦੋਂ ਕੋਈ ਨੀਲੀ ਦਸਤਾਰ ਬੰਨਦਾ ਸੀ, ਅੱਜ ਵੀ ਚਲੋ ਦਾਤੇ ਦੀ ਮਿਹਰ ਹੈ, ਜਦੋਂ ਤੁਸੀਂ ਚਿੰਨ੍ਹਾਂ ਨੂੰ ਆਪਾਂ ਪਾ ਕੇ ਕੋਈ ਵੀ ਮਾੜੇ ਕਰਮ ਕਰਾਂਗੇ ਨਾ, ਉਹ ਚਿੰਨ੍ਹ ਹਮੇਸ਼ਾ ਸ਼ੱਕੀ ਹੋ ਜਾਂਦੇ। ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਆਪਾਂ ਜਨੇਊ ਦੀ ਗੱਲ ਪੜ੍ਹੀਏ, ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਏ। ਹਜ਼ੂਰ ਨੇ ਉੱਥੇ ਤਿੰਨ ਤਰ੍ਹਾਂ ਦੀ ਸੰਗਤ ਸੀ, ਇੱਕ ਸਨ ਮਸੰਦ ਥਾਪੇ ਵੱਡੇ, ਉਹ ਪ੍ਰਚਾਰ ਕਰਦੇ ਸਨ ਤੇ ਉਹ ਸੰਗਤ ਨੂੰ ਗੁਰੂ ਕੋਲ ਲੈ ਕੇ ਆਉਂਦੇ ਸਨ। ਧਿਆਨ ਦਿਆ ਜੇ ਇਹਨਾਂ ਮਸੰਦਾਂ ਦੇ ਅੱਗੇ ਇਹਨਾਂ ਆਪਣੇ ਮਸੰਦ ਥਾਪੇ ਸਨ, ਉਹ ਉਪ ਮਸੰਦ ਸਨ, ਉਹ ਮਸੰਦ ਜਿਹੜੇ ਸਨ ਸੰਗਤ ਨੂੰ ਵੱਡੇ ਮਸੰਦ ਕੋਲ ਲੈ ਕੇ ਆਉਂਦੇ ਸਨ। ਤੇ ਜਿਹੜੀ ਤੀਜੀ ਤਰ੍ਹਾਂ ਦੀ ਸੰਗਤ ਸੀ, ਇੱਕ ਹੁੰਦੀ ਸੀ ਮਸੰਦਾਂ ਰਾਹੀਂ ਆਉਣ ਵਾਲੀ ਵੱਡਿਆਂ ਰਾਹੀਂ, ਇੱਕ ਉਪ ਮਸੰਦ ਵੱਡੇ ਮਸੰਦ ਕੋਲ ਜਾਂਦਾ, ਤੇ ਤੀਜੀ ਸੰਗਤ ਹੁੰਦੀ ਸੀ ਜਿਹਦਾ ਮਸੰਦ ਨਾਲ ਕੋਈ ਵੀ ਰੱਬ ਰਾਬਤਾ ਨਹੀਂ, ਉਹ ਸਿੱਧੀ ਗੁਰੂ ਨਾਲ ਜੁੜੀ ਹੁੰਦੀ ਸੀ, ਉਸ ਸੰਗਤ ਨੂੰ ਉਸ ਵੇਲੇ ਵੀ ਗੁਰੂ ਕਾ ਖਾਲਸਾ ਕਿਹਾ ਜਾਂਦਾ ਸੀ। ਸਾਹਿਬ ਨੇ ਸ਼ਬਦ ਵਰਤੇ, ਗੁਰੂ ਹਰਗੋਬਿੰਦ ਸਾਹਿਬ ਨੇ, ਕਿ ਪਟਨੇ ਦੀ ਸੰਗਤ ਗੁਰੂ ਕਾ ਖਾਲਸਾ ਹੈ। ਸਮਾਂ ਲੰਘਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਪਏ। ਸਾਹਿਬ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਪਾਤਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਹਜ਼ੂਰ ਸਭ ਤੋਂ ਪਹਿਲਾਂ ਮੇਰੇ ਦਾਤੇ ਦੇ ਚਰਨ ਪਾਏ ਤੇ ਪਰਿਵਾਰ ਵਿੱਚ ਮਾਮਾ ਕਿਰਪਾਲ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ ਆਦਿਕ ਇਹ ਗੁਰੂ ਕੇ ਸਿੱਖ ਪਟਨਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਜਿਹਨੂੰ ਗਊ ਘਾਟ ਵੀ ਕਿਹਾ ਜਾਂਦਾ, ਭਾਈ ਜੈਤਮਲ ਸ਼ੇਖ ਦੇ ਘਰ ਗਏ। ਬੜੀ ਭਾਵਨਾ ਵਾਲਾ ਸੀ ਉਹ ਸੱਜਣ। ਮੇਰੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੰਗਤਾਂ ਦਰਸ਼ਨ ਕਰਨ ਲਈ ਉਮੜ ਕੇ ਆਈਆਂ। ਸਾਰਾ ਪਟਨਾ ਸਾਹਿਬ ਅੱਜ ਗੁਰੂ ਦੇ ਦਰਸ਼ਨਾਂ ਲਈ ਉਮੜ ਆਇਆ, ਤੇ ਪਤਾ ਨਹੀਂ ਉਹ ਗੁਰੂ ਕਾ ਖਾਲਸਾ ਸੰਗਤ ਤੇ ਕਿੰਨੀ ਕੁ ਕਿਰਪਾ ਹੋਵੇਗੀ ਕਿ ਬਾਬੇ ਨਾਨਕ ਦੇ ਵੇਲੇ ਥਾਪੀ ਕੋਈ ਮੰਜੀ ਇੰਨਾ ਕੁ ਭਾਗ ਲੱਗਾ ਕਿ ਪੂਰੇ ਦਾ ਪੂਰਾ ਪਟਨਾ ਹੀ ਸਿੱਖੀ ਨੂੰ ਕਮਾਉਣ ਵਾਲਾ ਸੀ। ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਹਜ਼ੂਰ ਕਿਰਪਾਲੂ ਸਤਿਗੁਰੂ ਨੇ। ਇਹ ਤਕਰੀਬਨ ਗੱਲ 1666 ਦੇ ਕਰੀਬ ਦੀ, 1504 ਤੋਂ ਲੈ ਕੇ 1665 ਤੱਕ ਜਾਂ 66 ਤੱਕ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹਦੇ ਚਰਨ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਜੇ ਪਏ। ਇੰਨਾ ਵਖਵਾ, ਇੰਨਾ ਸਮਾਂ ਸਿਦਕ ਨੂੰ ਪਾਲ ਕੇ ਬੈਠੇ ਹੋਏ ਪਟਨੇ ਦੇ ਲੋਕ ਕਈ ਪੀੜ੍ਹੀਆਂ ਲੰਘ ਗਈਆਂ, ਇਹਦਾ ਮਤਲਬ ਉਹਨਾਂ ਦੇ ਘਰ ਘਰ ਵਿੱਚ ਗੁਰੂ ਕੀ ਸਿੱਖੀ ਵਸੀ ਹੋਈ ਸੀ, ਕੋਈ ਡੁਲਾ ਨਹੀਂ ਸਕਿਆ। ਗੁਰੂ ਤੇਗ ਬਹਾਦਰ ਜੀ ਗਏ ਨੇ ਤੇ ਕਦੀ ਗੁਰੂ ਕਲਗੀਧਰ ਜੀ ਨੂੰ ਪੁੱਛੋ, ਫਿਰ ਆਪਣੀ ਬਚਿੱਤਰ ਨਾਟਕ ਦੇ ਵਿੱਚ ਉਹ ਕਿਰਪਾ ਭਰਿਆ ਬਚਨ ਕਰਦੇ ਨੇ, ਜਦੋਂ ਅਸੀਂ ਪੜ੍ਹਨੇ, ਅੱਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿ ਆਨੋ। ਆਪਾਂ ਨੂੰ ਇਹਦੇ ਤੇ ਕੋਈ ਸ਼ੱਕ ਨਹੀਂ ਤੇ ਕੋਈ ਦੋ ਰਾਵਾਂ ਨਹੀਂ। ਅੱਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿ ਆਨੋ, ਮੈਂ ਆਉਣਾ ਪਟਨਾ ਸਾਹਿਬ ਦੀ ਧਰਤੀ ਤੇ। ਗੁਰੂ ਤੇਗ ਬਹਾਦਰ ਕਿਵੇਂ ਪਹੁੰਚੇ? ਤਪ ਸਾਧ ਜੇ ਬੁੱਧ ਮੈਂ ਆਨੋ, ਖਾਈ ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੋ ਕਮਾਵਾ, ਤੈ ਅਮ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਕਾ ਰਾਧੀ, ਇਹ ਵਿਦ ਕਰਤ ਤਪੱਸਿਆ ਭਇਓ ਦੁਆਤੇ ਏਕ ਰੂਪ ਹੋਏ ਗਯੋ। ਜਦੋਂ ਆਪਣੀ ਗੱਲ ਕੀਤੀ ਫਿਰ ਕਹਿਣ ਲੱਗੇ ਤਾਤ ਮਾਤ ਮੁਰ ਅਲਖ ਅਰਾਧਾ, ਕੱਲੀ ਆਪਣੀ ਭਗਤੀ ਨਹੀਂ, ਮੇਰੇ ਮਾਤਾ ਪਿਤਾ ਦੀ ਭਗਤੀ ਓੜ ਕੋਟਾਂ ਦੀ ਏ, ਤੇ ਮੈਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ 46 ਕੁ ਸਾਲ ਦੀ ਉਮਰ ਬਣਦੀ। ਗੁਰੂ ਤੇਗ ਬਹਾਦਰ ਜੀ ਦੀ ਅੱਗੇ ਚੱਲ ਕੇ ਮੈਂ ਅਰਜ਼ ਕਰਨੀ ਹੋਰ, ਇਸ ਆਉਣਾ ਇਸ ਤਖ਼ਤ ਤੇ। ਸਾਹਿਬ ਗੁਰੂ ਕਲਗੀ ਧਰ ਕਹਿਣ ਲੱਗੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਤੇ ਪ੍ਰਸੰਨ ਭਏ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਇ ਦੀਆ, ਤਬ ਹਮ ਜਨਮ ਕਲੂ ਮੈਂ ਲੀਆ, ਚਿਤ ਨਾ ਭਇਓ ਖਮਰੋ ਆਵਨ ਕੈ ਚੁਭੀ ਰਹੀ ਸੁਰਤ, ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਕੀ ਕਹਿ ਕੇ ਭੇਜਿਆ? ਕਹਿਣ ਲੱਗੇ ਮੈਂ ਆਪਣਾ ਸੁੱਤ ਤੋਏ ਨਿਵਾਜਾ, ਅਗਲੀ ਗੱਲ ਪੰਥ ਪਰਚੁਰ ਕਰ ਬੇਕੋ ਸਾਜਾ। ਦੇਖੋ ਪੰਥ ਸਿਰਜਿਆ ਨਹੀਂ, ਪੰਥ ਪ੍ਰਗਟ ਹੋਇਆ। ਆਪਾਂ ਪੜ੍ਹਨੇ ਵੀ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਦੋਂ ਸਾਹਿਬ ਕਹਿੰਦੇ ਨੇ ਕਿ ਮੈਨੂੰ ਪੰਥ ਦਾ ਪ੍ਰਚਾਰਕ ਬਣਾ ਕੇ ਭੇਜਿਆ, ਜਿਹੜੇ ਸਾਡੇ ਸੱਜਣ ਕਹਿੰਦੇ ਨੇ ਵੀ ਇਹ ਕਿਉਂ, ਵੱਖਰੀ ਗੱਲ ਕਿਉਂ ਕਹਿ ਦਿੱਤੀ? ਗੁਰਮੁਖੋ ਦੇਖੋ ਜਵਾਬ ਦੇਣ ਨੂੰ ਬੜੀਆਂ ਦਲੀਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ। ਜਦੋਂ ਇਸ ਸਾਡੇ ਸੱਜਣਾ ਕਈਆਂ ਨੇ ਕਿਹਾ ਵੀ ਜਦੋਂ ਜੋਤ ਇੱਕ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਿਉਂ ਕਹੀ? ਕਦੀ ਪੜ੍ਹੋ ਭੱਟਾਂ ਦੇ ਸਵਈਏ, ਜੇ ਜੋਤ ਇੱਕ ਸੀ ਤੇ 163 ਸਵਈਏ ਕੀ ਲੋੜ ਸੀ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਸੰਬੰਧੀ ਕਹਿਣ ਦੀ? ਗੁਰੂ ਅੰਗਦ ਸਾਹਿਬ ਦੇ ਸਵਈਏ ਵੱਖਰੇ ਨੇ, ਗੁਰੂ ਅਮਰਦਾਸ ਦੇ ਵੱਖਰੇ ਨੇ, ਤੇ ਵੱਖਰੇ ਵੱਖਰਿਆਂ ਦੀ ਕਿਰਪਾ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਤੇ ਉਹਨਾਂ ਨੇ ਸ਼ਬਦ ਵਰਤੇ ਕਿ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਚਲ ਆਦਿ ਪੁਰਖ ਫੁਰਮਾਇਓ। ਜਦੋਂ ਅਸੀਂ ਪੜ੍ਹਦੇ ਹਾਂ ਸਾਹਿਬ ਦੇ ਬਚਨ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਦੀ, ਜਿੰਨੇ ਸਵਈਏ ਪੜੋਗੇ 10, ਸਾਰੀ ਦ੍ਰਿਸ਼ਟੀ ਦੀ ਗੱਲ ਕੀਤੀ ਵੀ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਵਿੱਚ ਬੜੀ ਤਾਕਤ ਹੈ। ਅਖੀਰ ਤੇ ਉਹਨਾਂ ਗੱਲ ਹੀ ਮੁਕਾ ਦਿੱਤੀ ਕਿ ਜਦੋਂ ਪੜ੍ਹਨੇ ਸੋ ਕਹੋ ਟਲ ਗੁਰ ਸੇਵੀਏ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਜਦੋਂ ਗੁਰੂ ਅਮਰਦਾਸ ਨੂੰ ਪੜ੍ਹਿਆ ਉਹਨਾਂ ਜੋਤ ਤਾਂ ਉਹੀ ਹੈ, ਕਿਉਂ ਸ਼ਬਦ ਵਰਤੇ? ਗੁਰੂ ਅਮਰਦਾਸ ਪਰਸਿਆ ਕੋਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਜਦੋਂ ਗੁਰੂ ਰਾਮਦਾਸ ਜੀ ਦੀ ਗੱਲ ਹੀ ਮੈਂ ਹੈਰਾਨ ਹੁੰਦਾ ਕਿ ਪਤਾ ਨੀ, ਜਾਂ ਤਾਂ ਬਾਣੀ ਨੂੰ ਗੁਰੂ ਜਾਣ ਕੇ ਪੜ੍ਹਿਆ ਹੀ ਨਹੀਂ ਤੇ ਚੌਂਕੇ ਦੇ ਪਹਿਲਵਾਨ ਬਣ ਕੇ ਕਲਮਾ ਚੁੱਕ ਲਈਆਂ। ਗੁਰੂ ਰਾਮਦਾਸ ਬਾਰੇ ਉਹਨਾਂ ਨੇ ਇੱਕ ਬਚਨ ਕਿਹਾ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ। ਕਿਉਂ ਕਹਿ ਦਿੱਤਾ ਗੁਰੂ ਰਾਮਦਾਸ ਸੰਬੰਧੀ? ਕਹਿਣ ਲੱਗੇ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲੱਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਜਦੋਂ ਗੁਰੂ ਅਰਜਨ ਸਾਹਿਬ ਜੀ ਗੱਲ ਕੀਤੀ ਉਹਨਾਂ ਸ਼ਬਦ ਵੱਖਰੇ ਵਰਤੇ ਨੇ। ਜਬ ਲਓ ਨੀ ਭਾਗ ਲਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁਤਾਇਓ, ਕਲ ਕੋਰ ਸਮੁੰਦਰ ਮੈਂ ਬੂ ਦਿੱਤੇ, ਕਭੂ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਕੀ। ਉਹਨਾਂ ਇਹ ਨਾ ਕਹਿ ਦਿੱਤਾ ਬਾਬਾ ਨਾਨਕ ਹੀ ਜਪ ਲਿਆ ਬਸ, ਇੱਕੋ ਗੱਲ ਹੀ ਬੜੀ। ਦੇਖੋ ਬਰੀਕੀ ਵਿੱਚ ਜਾ ਕੇ ਦੇਖੋ, ਹਰ ਗੁਰੂ ਸਾਹਿਬ ਨੇ ਵੱਖ ਵੱਖ ਰੰਗ ਭਰੇ ਨੇ ਖਾਲਸੇ ਇਤ ਖਾਲਸਾ ਮੰਜ਼ਿਲ ਜਿਹੜੀ ਤਿਆਰ ਕੀਤੀ ਹੈ। ਕਿਸੇ ਨੇ ਸੇਵਾ ਦਾ ਰੰਗ ਭਰਿਆ, ਸਿਮਰਨ ਦਾ ਰੰਗ ਤੇ ਚੱਲਦਾ ਹੀ ਰਿਹਾ, ਵੀਰਤਾ ਦਾ ਰੰਗ ਭਰਿਆ, ਤਿਆਗ ਦਾ ਰੰਗ ਭਰਿਆ, ਹੁਕਮ ਮੰਨਣ ਦੇ ਰੰਗ ਭਰੇ। ਸਹਿਬ ਸੱਚੇ ਪਾਤਸ਼ਾਹ ਨੂੰ ਤੇ ਸ਼ਬਦ ਵਰਤੇ ਨੇ, ਮੈਂ ਪੰਥ ਦਾ ਪ੍ਰਚਾਰ ਕਰਨ ਆਇਆ। ਮਹਾਰਾਜ ਕਿਹੜਾ ਪ੍ਰਚਾਰ ਕਰਨ ਆਏ? ਉਹ ਪੰਥ ਤਾਂ ਪਹਿਲਾਂ ਵੀ ਬੜੇ ਸਨ। ਤੇ ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਉਸ ਪੰਥ ਦਾ ਪ੍ਰਚਾਰ ਕਰਨ ਆਏ ਨੇ ਜਿਹਦੇ ਸੰਬੰਧੀ ਗੁਰੂ ਅਰਜਨ ਸਾਹਿਬ ਨੇ ਕਿਹਾ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੁਕਾਰ ਕਮਾਏ ਜੀਓ। ਕਿਹੜੇ ਪੰਥ ਆ ਜਿਹਦੇ ਸੰਬੰਧੀ ਭਾਈ ਗੁਰਦਾਸ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ? ਕਿਹੜੇ ਪੰਥ ਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ? ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਕਹਿਣ ਲੱਗੇ ਕਿ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ, ਤੇ ਕੀ ਪਠਾਇਆ ਕਹਿ ਕੇ ਮੈਂ ਆਪਣਾ ਸੁਤੋਏ ਨਿਵਾਜਾ, ਪੰਥ ਪਰਚੁਰ ਕਰ ਬੇ ਕੋ ਸਾਜਾ, ਜਾਂ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਆਕਾਏ। ਕਹਿਣ ਲੱਗੇ ਠਾਂਡ ਭਇਓ ਮੈਂ ਜੋਰ ਕਰ, ਬਚਨ ਕਾ ਸਿਰ ਨਾਏ, ਹੇ ਮੇਰੇ ਮਾਲਕਾ ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਉਸ ਵੇਲੇ ਭਾਈ ਜੇਤਮਲ ਦੇ ਘਰ ਵਿੱਚ ਟਿਕੇ, ਪਰਤ ਕੇ ਮਹਿਮਾ ਪ੍ਰਕਾਸ਼ ਵਿੱਚ ਗੁਰ ਪ੍ਰਤਾਪ ਸੂਰਜ ਵਿੱਚ ਗੁਰੂ ਕੀ ਸਾਖੀਆਂ ਵਿੱਚ ਆਉਂਦਾ ਇੱਕ ਹਵੇਲੀ ਦਿੱਤੀ ਗਈ। ਹਜ਼ੂਰ ਉੱਥੇ ਵੀ ਟਿਕੇ, ਮੇਰੇ ਕਿਰਪਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਘਰ ਵਿੱਚ ਫਿਰ ਵਸੇਬਾ ਕੀਤਾ ਗਿਆ, ਜਿਸ ਨੂੰ ਅੱਜ ਅਸੀਂ ਆਪਣਾ ਦੂਜਾ ਤਖ਼ਤ ਕਹਿੰਦੇ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਸਾਰਾ ਪਰਿਵਾਰ ਇੱਥੇ ਟਿਕਿਆ ਹੈ ਤੇ ਗੁਰੂ ਤੇਗ ਬਹਾਦਰ ਆਪ ਅਸਾਮ ਦੀ ਧਰਤੀ ਨੂੰ ਚਲੇ ਗਏ ਨੇ। ਤੇ ਗੁਰਸਿੱਖੋ, ਗੁਰੂ ਦੀਆਂ ਗੱਲਾਂ ਤੇ ਗੁਰੂ ਤੇ ਤਰਕ ਕਰਨੇ ਬੜੇ ਸੌਖੇ ਜੇ। ਮੈਂ ਜਿਹੜੀ ਅੱਜ ਅਰਜ਼ ਕਰਨੀ ਚਾਹੁੰਦਾ, ਗੁਰੂ ਤੇਗ ਬਹਾਦਰ ਜੀ ਦੇ ਵਿਆਹ ਹੋਇਆਂ ਨੂੰ, ਸ਼ਾਦੀ ਹੋਇਆਂ ਨੂੰ 33 ਸਾਲ ਦੇ ਕਰੀਬ ਸਮਾਂ, 32-33 ਸਾਲ, 3 ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਅਸੀਂ ਗ੍ਰਿਸ਼ਤੀ ਬੈਠੇ ਹਾਂ, 2-4 ਸਾਲ ਬਾਅਦ ਸ਼ਾਦੀ ਤੋਂ ਘਰ ਪੁੱਤਰ ਦਾ ਜਨਮ ਨਾ ਹੋਵੇ ਤੇ ਸਾਡੇ ਅੰਦਰ ਨੂੰ ਖੋ ਪੈਂਦੀ ਹੈ। ਤੇ ਜਿਸ ਗ੍ਰਿਸ਼ਤੀ ਦੇ ਘਰ ਅੰਦਰ 33 ਸਾਲ ਬਾਅਦ ਅੱਜ ਰੱਬ ਨੇ ਕੋਈ ਦਾਤ ਦੇਣੀ ਹੈ ਤੇ ਦੁਨੀਆਂ ਦਾ ਦੁੱਖ ਨਿਵਾਰਨ ਵਾਲਾ ਪਾਤਸ਼ਾਹ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਕੋਲ ਨਹੀਂ ਟਿਕਿਆ, ਸਿੱਖਾਂ ਚੇਤੇ ਰੱਖੀ ਇਹਦਾ ਅਹਿਸਾਨ ਹਿੰਦੁਸਤਾਨ ਕਦੀ ਵੀ ਨਹੀਂ ਲਾ ਸਕਦਾ ਜੋ ਗੁਰੂ ਤੇਗ ਬਹਾਦਰ ਨੇ ਮਿਹਰ ਕੀਤੀ। ਔਰੰਗਜ਼ੇਬ ਜ਼ੁਲਮ ਦੀ ਹਨੇਰੀ ਚੁਲਾਈਏ, ਹਜ਼ੂਰ ਪਟਨਾ ਸਾਹਿਬ ਪਰਿਵਾਰ ਨੂੰ ਛੱਡ ਕੇ ਪਟਨੇ ਦੀ ਸੰਗਤ ਤੇ ਕਿੰਨਾ ਕੁ ਯਕੀਨ ਹੋਵੇਗਾ। ਤਕਰੀਬਨ 1504 ਤੋਂ ਬਾਅਦ 1665 ਤੱਕ ਕੋਈ ਗੁਰੂ ਸਾਹਿਬ ਨਹੀਂ ਆਏ। ਇੰਨੇ ਵੱਡੇ ਭਰੋਸੇ ਤੇ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ, ਸੰਗਤ ਕਿੰਨੀ ਕੁ ਭਾਵਨਾ ਵਿੱਚ ਭਿੱਜੀ ਹੋਵੇਗੀ। ਐਵੇਂ ਅਸ਼ਰਧਕ ਲੋਕਾਂ ਕੋਲ ਥੋੜਾ ਛੱਡ ਜਾਣਾ ਕਿ ਘਰ ਪੁੱਤਰ ਦਾ ਜਨਮ ਹੋਣਾ, ਬਾਲ ਦਾ ਜਨਮ ਹੋਣਾ। ਸਾਹਿਬ ਗੁਰੂ ਤੇਗ ਬਹਾਦਰ ਪਟਨੇ ਨਹੀਂ ਟਿਕੇ, ਹਜ਼ੂਰ ਅਸਾਮ ਦੀ ਧਰਤੀ ਨੂੰ ਚਲੇ ਗਏ। ਗੁਰੂ ਕਲਗੀਧਰ ਕਹਿੰਦੇ ਨੇ ਕਿ ਜਦੋਂ ਮਾਤਾ ਜੀ ਨੇ ਉਸ ਹਵੇਲੀ ਵਿੱਚ ਉਸ ਘਰ ਵਿੱਚ ਨਿਵਾਸ ਕੀਤਾ, ਫਿਰ ਕਲਗੀਧਰ ਪਿਤਾ ਨੇ ਇੱਕ ਸ਼ਬਦ ਵਰਤਿਆ ਕਿ ਮੇਰੇ ਮਾਤਾ ਪਿਤਾ ਮੁਰਪਿਤ ਪੂਰਬ ਕੀਤ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤਰਬੈਣੀ ਭਏ ਪੁੰਨ ਦਾਨ ਦਿਨ ਕਰਤ ਬਤੈ। ਸਾਡੇ ਲੋਕ ਕਹਿੰਦੇ ਨੇ ਇੱਥੇ ਜੀ ਪੁੰਨ ਦਾਨ ਉਹਨਾਂ ਤੇ ਗੁਰਮਤ ਉਲਟ ਸੀ, ਉਹ ਗੁਰਮੁਖੋ ਕਦੀ ਪੁੰਨ ਤੇ ਦਾਨ ਦੀ ਗੁਰਮਤ ਦੀ ਰੋਸ਼ਨੀ ਵਿੱਚ ਵਿਆਖਿਆ ਕਰਕੇ ਦੇਖੋ, ਨਾਮ ਦਾਨ ਤੋਂ ਵੱਡਾ ਕੋਈ ਦਾਨ ਹੀ ਨਹੀਂ। ਜੇ ਅਸੀਂ ਕਹੀਏ ਵੀ ਦਾਨ ਦਾ ਕੋਨਸੈਪਟ ਹੀ ਕੋਈ ਨਹੀਂ, ਤੇ ਅਰਦਾਸ ਵਿੱਚ ਰੋਜ਼ ਕਿਉਂ ਕਹੀ ਜਾਂਦੇ ਹਾਂ ਦਾਨਾ ਸਿਰ ਦਾਨ ਨਾਮ ਦਾਨ, ਅਸੀਂ ਤੇ ਅੱਖਰਾਂ ਨੂੰ ਕੱਢਣ ਨੂੰ ਤੁਰੇ ਹਾਂ ਕਿ ਸਾਰੇ ਅੱਖਰ ਮਿਟਾ ਦੇਈਏ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੁਰਪਿਤ ਪੂਰਬ ਕੀਤ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤਰਬੈਣੀ ਪਏ ਪੁੰਨ ਦਾਨ ਦਿਨ ਕਰਤ ਬਤਾਏ। ਅੱਜ ਵੀ ਤਰਬੈਣੀ ਦੇ ਕੰਢੇ ਇੱਕ ਗੁਰਦੁਆਰਾ ਹੈ ਕਿ ਤਹੀਂ ਪ੍ਰਕਾਸ਼ ਹਮਾਰਾ ਪਇਓ, ਤੇ ਪਿਛਲੀ ਵਾਰੀ ਇੱਕ ਵਾਰੀ ਅਰਜ਼ ਕਰਕੇ ਗਿਆ ਸਾਂ, ਪ੍ਰਕਾਸ਼ ਨੂੰ ਜਨਮ ਨਾ ਸਮਝਿਓ, ਪ੍ਰਕਾਸ਼ ਨੂੰ ਅਵਤਾਰ ਨਾ ਸਮਝਿਓ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਪ੍ਰਕਾਸ਼ ਦਰ ਤੇ ਕਿ ਉਧਰੇ ਮਾਏ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਚੇਤੇ ਰੱਖਿਓ, ਉਧਰੇ ਵਿੱਚ ਨਿਵਾਸ ਪ੍ਰਕਾਸ਼ ਹੈ, ਜਿਹਨੂੰ ਦੁਨੀਆਂ ਦੇ ਸ਼ਬਦਾਂ ਵਿੱਚ ਅਸੀਂ ਕਹਿੰਦੇ ਹਾਂ ਮਾਤਾ ਦੇ ਉਧਰ ਵਿੱਚ ਨਿਮਿਆ ਹੈ। ਪਰ ਗੁਰੂ ਕਲਗੀਧਰ ਕਹਿਣ ਲੱਗੇ ਕਿ ਤਰਬੈਣੀ ਦੀ ਧਰਤੀ ਤੇ ਤਈ ਪ੍ਰਕਾਸ਼ ਹਮਾਰਾ ਭਇਓ, ਤੇ ਜਿਹਨੂੰ ਦੂਜਾ ਤਖਤ ਕਹਿੰਦੇ ਹੋ ਕਿਉਂ ਕਹਿੰਦੇ ਆ? ਇਸ ਕਰਕੇ ਕਿ ਪਟਨਾ ਸ਼ਹਿਰ ਵਿਖੇ ਭਵ ਲਇਓ, ਪਟਨੇ ਸ਼ਹਿਰ ਵਿੱਚ ਮੇਰੇ ਦਾਦੇ ਨੇ ਸ਼ਬਦ ਕੈਸਾ ਵਰਤਿਆ ਸ਼ਹਿਰ ਤੇ, ਅੱਜ ਤੱਕ ਵੀ ਉਹਨੂੰ ਪਟਨਾ ਸ਼ਹਿਰ ਹੀ ਕਹਿੰਦੇ ਨੇ, ਜਿਹੜਾ ਨਵਾਂ ਬਣਿਆ ਉਹਨੂੰ ਪਟਨਾ ਜੰਕਸ਼ਨ ਕਿਹਾ ਜਾਂਦਾ। ਕਹਿਣ ਲੱਗੇ ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸਾਹਿਬ ਗੁਰੂ ਕਲਗੀਧਰ ਜੀ ਦੀ ਆਮਦ 22 ਦਸੰਬਰ ਉਸ ਵੇਲੇ 22 ਦਸੰਬਰ ਸਨ 1666 ਨੂੰ ਹੋਈ ਏ, ਤੇ ਤਾਂ ਹੀ ਤਾਂ ਹਰੀ ਰਾਮ ਗੁਪਤਾ ਨੇ ਦਾ ਹਿਸਟਰੀ ਆਫ ਸਿੱਖ ਗੁਰੂਜ਼ ਉਹਦੇ ਵਿੱਚੋਂ ਲਿਖਿਆ ਹੈ ਕਿ ਗੁਰੂ ਕਲਗੀ ਵਾਲਿਆ ਤੇਰੇ ਵਰਗਾ ਜਿਗਰਾ ਕਿਦਾ ਹੋਣਾ, 22 ਦਸੰਬਰ 1666 ਨੂੰ ਤੇਰਾ ਜਨਮ ਦਿਨ ਸੀ ਤੇ 22 ਦਸੰਬਰ ਸਨ 1704 ਨੂੰ ਤੇਰੇ ਜਨਮ ਦਿਨ ਵਾਲੇ ਦਿਹਾੜੇ ਤੇਰੇ ਦੋਵੇਂ ਵੱਡੇ ਪੁੱਤਰ ਸ਼ਹੀਦ ਪਏ ਹੁੰਦੇ ਸਨ।